ਤੁਸੀਂ ਵੰਡੀਆਂ ਪਾਉਣੀਆਂ, ਗੰਗਾ ਹਿੰਦੂਆਂ ਦੀ ਹੈ, ਜਮੁਨਾ ਮੁਸਲਮਾਨਾਂ ਦੀ ਹੈ, ਇਹੋ ਜਿਹੇ ਬਚਨ ਕਰਨੇ ਹੈ, ਉਹ ਸਤ ਸੰਗਤ ਜੀ ਅਗਿਆਨ ਦੇ ਹਨੇਰੇ ਕਰਕੇ ਹਨ। ਕੀ ਦਰਿਆ ਸਤ ਸੰਗਤ ਜੀ ਸਿੱਖਾਂ ਨੂੰ ਪਾਣੀ ਨਹੀਂ ਪਿਆਉਂਦੇ, ਪਿਆਸੇ ਮਾਰ ਦਿੰਦੇ ਨੇ, ਹਿੰਦੂਆਂ ਨੂੰ ਹੀ ਪਿਆਉਂਦੇ ਨੇ। ਜੇ ਸੂਰਜ ਹਿੰਦੂਆਂ ਦਾ ਕੀ ਸਤ ਸੰਗਤ ਜੀ ਆਪਾਂ ਨੂੰ ਹਨੇਰੇ ਰੱਖਦਾ ਹੈ? ਐਸੇ ਜਿਹੜੇ ਸਤ ਸੰਗਤ ਜੀ ਵਾਹਿਗੁਰੂ ਨੇ ਸੰਸਾਰ ਦੇ ਅੰਦਰ ਦੇਵਤਿਆਂ ਦੀਆਂ ਡਿਊਟੀਆਂ ਲਾਈਆਂ, ਉਹ ਆਪੋ ਆਪਣੇ ਥਾਵਾਂ 'ਤੇ ਸਤ ਸੰਗਤ ਜੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ। ਆਪਣਾ ਇਤਨਾ ਕੀ ਫਰਕ ਹੈ ਸਨਾਤਨ ਧਰਮ ਵਾਲਿਆਂ ਨਾਲੋਂ, ਉਹ ਉਹਨਾਂ ਦੇਵਤਿਆਂ ਦੀ ਪੂਜਾ ਕਰਦਾ। ਅਸੀਂ ਦੇਵਤਿਆਂ ਨੂੰ ਗਾਲਾਂ ਨਹੀਂ ਕੱਢਣੀਆਂ, ਸਤਿਕਾਰ ਕਰਨਾ। ਉਹਨਾਂ ਨੂੰ ਵਾਹਿਗੁਰੂ ਨੇ ਜ਼ਿੰਮੇਵਾਰੀਆਂ ਦਿੱਤੀਆਂ, ਆਪੋ ਆਪਣੀਆਂ ਡਿਊਟੀਆਂ 'ਤੇ ਖੜ੍ਹੇ ਨੇ। ਲੇਕਿਨ ਉਹ ਡਿਊਟੀਆਂ ਸਤਸੰਗ ਜਿਹੜੀਆਂ ਕਰ ਰਹੇ ਨੇ, ਵਾਹਿਗੁਰੂ ਦੇ ਹੁਕਮ ਅਨੁਸਾਰ ਕਰ ਰਹੇ ਨੇ, ਉਹ ਵਾਹਿਗੁਰੂ ਦੀ ਆਪਾਂ ਭਗਤੀ ਕਰਨੀ ਹੈ। ਸੋ ਗੰਗਾ ਸਤਸੰਗਤ ਜੀ ਪਾਵਨ ਅੰਮ੍ਰਿਤ ਰੂਪ ਹੈ। ਰਿਖੀਆਂ ਮੁਨੀਆਂ ਦੇ ਬੜੇ ਬੜੇ ਸਤਸੰਗ ਜੀ ਪ੍ਰਸੰਗ ਆਉਂਦੇ, ਬੜੀ ਤਪੱਸਿਆ ਕੀਤੀ ਇਹਦੇ ਸਤਸੰਗ ਜੀ ਕਿਨਾਰੇ 'ਤੇ ਬੈਠ ਬੈਠ ਕੇ। ਹੋਰ ਕਿਹਦੀ ਬਾਤ ਕਰੀਏ, ਸੰਤ ਬਾਬਾ ਈਸ਼ਵਰ ਸਿੰਘ ਜੀ ਸਤਸੰਗ ਜੀ ਬਰਕਤ ਹੋਏ ਦੋਦਰ ਦੇ, ਪਿੰਡ ਤਾਂ ਸਾਧੂ ਦੇ ਸਾਰੇ ਹੀ ਨੇ। ਨਿਰਮਲ ਬਰਕਤ ਕੁਟੀਆ ਸਤਸੰਗ ਜੀ ਹਰਿਦੁਆਰ ਵਿੱਚ ਉਹਨਾਂ ਨੇ ਖੜੀ ਕੀਤੀ, ਹੁਣ ਵੀ ਬਰਕਤ ਸਾਧੂ ਰਹਿੰਦੇ ਹਰਿਦੁਆਰ। ਜਿਸ ਵੇਲੇ ਸਤਸੰਗ ਜੀ ਗੰਗਾ ਆਉਂਦੀ, ਉਹਦੇ ਜਿੱਧਰੋਂ ਆਉਂਦੀ ਹੈ ਉੱਧਰ ਸਪਤ ਸਰੋਵਰ ਹੈ, ਜਿਹਨਾਂ ਨੇ ਕਿਸੇ ਨੇ ਯਾਤਰਾ ਕੀਤੀ ਹੋਵੇਗੀ, ਕੌਲਦਾਸ ਸਾਧੂ ਦੀਆਂ ਕੁਟੀਆ ਵੀ ਹਨ। ਉਸ ਏਰੀਏ ਨੂੰ ਸਤਸੰਗ ਜੀ ਝਾੜੀ ਕਹਿੰਦੇ ਹੈ। ਉੱਥੇ ਬਰਕਤ ਸਾਧੂ ਕੱਖਾਂ ਕਾਨੀਆਂ ਦੀਆਂ ਸਤਸੰਗ ਜੀ ਪਾ ਪਾ ਕੇ ਨਾ ਕੁਟੀਆ ਭਜਨ ਕਰਦੇ ਆ ਬਿਰਸ਼ਾਂ ਥੱਲੇ। ਇੱਕ ਵਾਰੀ ਐਸੀ ਸਤਸੰਗ ਜੀ ਗੰਗਾ ਦੇ ਅੰਦਰ ਪਾਣੀ ਦੀ ਉੱਤੋਂ ਸਤਸੰਗ ਜੀ ਬਹੌਲਤਾ ਹੋਈ, ਹੜ ਆ ਗਿਆ। ਸਾਰੇ ਸਾਧੂਆਂ ਨੇ ਮੱਥ ਲਿਆ ਬਈ ਜੇ ਗੰਗਾ ਮਾਤਾ ਦੇ ਉੱਤੇ ਆਪਾਂ ਨੂੰ ਨੇਚਾ ਹੈ, ਭਰੋਸਾ ਹੈ, ਰੋੜ ਦੂ ਤਾਂ ਰੋੜ ਦੇਵੇ। ਦੁਨੀਆਂ ਕਹਿੰਦੀ ਹੈ ਵੀ ਇੱਥੇ ਕਲਿਆਣ ਹੋ ਜਾਂਦੀ ਹੈ, ਵਾਹਿਗੁਰੂ ਆਪਣੀ ਨਹੀਂ ਕਰੂਗਾ। ਸਾਧੂ ਰੁੜ ਗਏ, ਸੰਤ ਬਾਬਾ ਈਸ਼ਵਰ ਸਿੰਘ ਜਰ ਵਰਗੇ ਮਹਾਂਪੁਰਖ ਸਰੀਰ ਛੁੱਟ ਗਏ, ਪਰ ਸਤਸੰਗਤ ਜੀ ਉੱਥੋਂ ਹਿੱਲੇ ਨਹੀਂ, ਉੱਥੋਂ ਗੰਗਾ ਦੇ ਕਿਨਾਰੇ ਭਰੋਸਾ ਰੱਖਿਆ। ਐਸੇ ਸਤਸੰਗ ਜਿਹੜੇ ਪਾਵਨ ਦਰਿਆ ਹਨ ਭਾਰਤ ਵਰਸ਼ ਦੇ ਅੰਦਰ, ਉਹ ਕਿਉਂ ਪਵਿੱਤਰ ਨੇ? ਉਹਨਾਂ ਦੇ ਕਿਨਾਰਿਆਂ 'ਤੇ ਸਤਸੰਗਤ ਜੀ ਰਿਖੀਆਂ ਮੁਨੀਆਂ ਨੇ ਨਾਮ ਜਪਣ ਵਾਲੀ ਕੋਈ ਕਸਰ ਨਹੀਂ ਛੱਡੀ ਹੋਈ। ਅੰਮ੍ਰਿਤਸਰ ਸਾਹਿਬ ਸਤਸੰਗ ਜੀ ਤੀਰਥ ਕਿਉਂ ਵੱਡਾ ਪਾਵਨ ਹੈ? ਉੱਥੇ ਸਤਸੰਗ ਜੀ ਭਗਵਾਨ ਜੀ ਨੇ ਆਪ ਚਰਨ ਪਾਏ, ਮਾਧਵੀ ਰਿਖ ਨੂੰ ਅੰਮ੍ਰਿਤ ਦਾ ਘੜਾ ਦੇ ਕਰਕੇ ਹਰ ਕੀ ਪੌੜੀ 'ਤੇ ਆਪ ਟਿਕਾਇਆ ਭਜਨ ਸਿਮਰਨ ਕਰਨ ਵਾਸਤੇ। ਅੱਜ ਵੀ ਸਤਸੰਗਤ ਜੀ ਅੱਠੇ ਪੈਰ ਕੀਰਤਨ ਦੀਆਂ ਧੁਨੀਆਂ ਭਜਨ ਹੁੰਦਾ ਕਿ ਨਹੀਂ? ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੀਰਥ 'ਤੇ ਨਹਾਉਣ ਜਾਈਏ, ਕੀ ਤੀਰਥ ਹੈ? ਤੀਰਥ ਨਾਮ, ਵਾਹਿਗੁਰੂ ਦਾ ਨਾਮ ਹੈ, ਇਹ ਸਭ ਤੋਂ ਵੱਡਾ ਤੀਰਥ ਹੈ। ਜਿੱਥੇ ਜਪਿਆ ਜਾਵੇ ਉਹ ਭੂਮੀ ਵੀ ਪਵਿੱਤਰ ਹੋ ਜਾਂਦੀ। ਇਸ ਕਰਕੇ ਖਾਲਸਾ ਜੀ ਪ੍ਰਾਗਰਾਜ ਤੀਰਥ ਜਿੱਥੇ ਗੰਗਾ ਜਮੁਨਾ ਦਾ ਸੰਗਮ ਹੈ, ਕਬੀਰ ਸਾਹਿਬ ਨੇ ਕਿਹਾ, ਕਬੀਰ ਸਾਹਿਬ ਨੂੰ ਪੁੱਛਿਆ, ਕਬੀਰ ਸਾਹਿਬ ਜੀ ਤੁਸੀਂ ਕਿੱਥੇ ਰਹਿੰਦੇ ਹੋ? ਕਬੀਰ ਸਾਹਿਬ ਜੀ ਗੁਰਬਾਣੀ 'ਚ ਫਰਮਾਉਂਦੇ ਆ, ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ, ਤਾਂ ਕਬੀਰੇ ਮਟ ਕੀਆ ਖੋਜ ਖੋਜਤ ਮੁਨ ਜਨ ਬਾਟ। ਮੈਂ ਉੱਥੇ ਮਟ ਬਣਾ ਕੇ ਰਹਿਣਾ ਜਿਹੜੇ ਮਟ ਦੀ ਕੋਈ ਭੇਤ ਨਹੀਂ ਪਾ ਸਕਦਾ ਕਿੱਥੇ ਹੈ, ਔਰ ਰਿਖੀ ਮੁਨੀ ਬਾਟ ਭਾਲਦੇ ਫਿਰਦੇ ਨੇ ਕਿ ਕਿਹੜਾ ਰਸਤਾ ਉਸ ਮਠ ਨੂੰ ਜਾਂਦਾ, ਉਹ ਹੈ ਮਟ ਕਿੱਥੇ? ਕਹਿੰਦੇ ਗੰਗ ਜਮਨ ਕੇ ਅੰਤਰੇ, ਗੰਗਾ ਅਤੇ ਜਮੁਨਾ ਦੇ ਐਨ ਵਿਚਾਲੇ, ਸਹਿਜ ਸੁਣ ਕੇ ਘਾਟ, ਨਦੀਆਂ ਦੇ ਘਾਟ ਹੁੰਦੇ ਨੇ ਜਿਵੇਂ ਸਤਸੰਗ ਜੀ, ਉਹ ਨਦੀਆਂ ਨੇ ਯੋਗ ਮਤ ਅਨੁਸਾਰ ਜਿਹੜੀ ਆਪਣੀ ਸੱਜੀ ਨਾਸਕਾ, ਇਹ ਸਤਸੰਗਤ ਜੀ ਗੰਗਾ ਹੈ, ਜਿਹੜੀ ਖੱਬੀ ਨਾਸ ਹੈ ਇਹ ਜਮੁਨਾ ਹੈ, ਇਹ ਦੋਨਾਂ ਦਾ ਸਮ ਜਿਹੜਾ ਪਿੰਗਲਾ ਔਰ ਸੁਖਮਨਾ ਤੀਨ ਬਸੇ ਕਠਾਈ, ਬੇਣੀ ਸੰਗਮ ਤੈ ਪਰਾਗ ਮਨ ਮੱਜਣ ਕਰੇ ਤਥਾਈ, ਸੰਤੋ ਤਹਾਂ ਨਿਰੰਜਨ ਰਾਮ ਹੈ ਗੁਰਗਮ ਚੀਨੈ ਬਿਰਲਾ ਕੋਏ। ਇਹ ਗੁਰਬਾਣੀ ਵਿੱਚ ਸਤਸੰਗਤ ਜੀ ਮਹਾਰਾਜ ਨੇ ਸ਼ਬਦ ਉਚਾਰਨ ਕੀਤੇ ਹੋਏ ਨੇ। ਸੋ ਇਸੇ ਤਰ੍ਹਾਂ ਇਹ ਦੋਨੋਂ ਨਾਸਕਾਂ ਦੁਆਰਾ ਪ੍ਰਾਣਾ ਜਾਮ ਕਰਕੇ ਜੋਗੀ ਸਵਾਸ ਚੜਾਉਂਦੇ ਦਸਵੇਂ ਦੁਆਰ, ਉੱਥੇ ਜਾ ਕੇ ਬਿਰਤੀ ਟਿਕਾ ਕੇ ਪਰਮੇਸ਼ੁਰ ਦੇ ਸਤਸੰਗ ਜੀ ਚਿੰਤਨ ਕਰਦੇ। ਕਬੀਰ ਸਾਹਿਬ ਨੇ ਕਿਹਾ ਮੈਂ ਤਾਂ ਉਸ ਫੁਰ ਅਵਸਥਾ ਵਿੱਚ ਰਹਿਣਾ ਜਿੱਥੇ ਫੁਰਨਾ ਨਹੀਂ ਹੈ। ਸੋ ਖਾਲਸਾ ਜੀ, ਇਹੋ ਜਿਹੇ ਪਾਵਨ ਤੀਰਥ ਤੇ ਸਾਰਿਆਂ ਤੀਰਥਾਂ ਦਾ ਸ਼੍ਰੋਮਣੀ ਭਾਰਤ ਵਰਸ਼ ਦੇ ਤੀਰਥਾਂ ਨਾਲੋਂ ਸਭ ਤੋਂ ਉੱਘਾ ਪ੍ਰਾਗਰਾਜ ਤੀਰਥ ਸਤਸੰਗ ਜੀ ਆਪ ਗੁਰੂ ਤੇਗ ਬਹਾਦਰ ਜੀ ਇੱਥੇ ਪਹੁੰਚੇ। ਆਪ ਨੇ ਇਸ਼ਨਾਨ ਪਾਨ ਕੀਤੇ, ਸੰਗਤਾਂ ਇਸ਼ਨਾਨ ਪਾਨ ਕਰ ਰਹੀਆਂ, ਜਿਸ ਪ੍ਰਕਾਰ ਸਤਸੰਗ ਜੀ ਪ੍ਰਾਗਰਾਜ ਆਪ ਜੀ ਟਿਕਣਗੇ, ਦਸਵੇਂ ਪਾਤਸ਼ਾਹ ਨੇ ਸਤਸੰਗ ਜੀ ਇੱਥੇ ਹੀ ਮਾਤਾ ਗੁਜਰੀ ਦੇ ਹਿਰਦੇ 'ਚ ਪ੍ਰਗਟ ਹੋਣਾ ਹੈ। ਆਪ ਬਿਰਤੀਆਂ ਨੂੰ ਇਕਾਗਰ ਕਰਕੇ ਸਤਸੰਗ ਜੀ ਆਪਾਂ ਕਥਾ ਪੜ੍ਹੀਏ ਸੁਣੀਏ, ਜਿਸ ਕਰਕੇ ਆਪਣੀ ਮਾਨਸਦੇਹੀ ਦੀਆਂ ਘੜੀਆਂ ਸਪਲੀਆਂ ਹੋਣ। ਸੁਣੋ
ਪਾਰਥਮ ਗੁਰੂ ਜੀ ਮੰਜਨ ਕੀਨਾ।
ਸਤਿਗੁਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਆਪ ਗੰਗਾ ਜਮੁਨਾ ਚ ਇਸ਼ਨਾਨ ਕੀਤਾ ਪਹਿਲਾਂ।
ਉਤੇ ਜੋ ਦਿਜ ਟਿਕ ਦਾਨ ਸੁਦੀਨਾ,
ਜਿੰਨੇ ਜਾਚਕ ਬ੍ਰਾਹਮਣ ਆਏ ਪਾਂਡੇ ਸਾਰਿਆਂ ਨੂੰ ਨਾਨ ਦਿੱਤੇ।
ਸੁਣ ਸੁਣ ਬਿਪਰੇ ਆਏ ਸਮਦਾਏ,
ਜਿਉਂ ਜਿਉਂ ਬ੍ਰਾਹਮਣ ਸੁਣਦੇ ਨੇ ਕਿ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਗੁਰੂ ਨਾਨਕ ਦੇਵ ਜੀ ਗੱਦੀ ਦੇ ਮਾਲਕ ਹਨ, ਸੋਢ ਵੰਸ਼ ਦੇ ਤੰਸ ਸੂਰਜ ਰੂਪ ਹਨ, ਚਲੋ ਚਲੀਏ ਅੱਜ ਯਾਤਰਾ ਨੂੰ ਆਏ ਨੇ ਦਰਸ਼ਨ ਕਰੀਏ।
ਸੋ ਵੀ ਲੈ ਕਰ ਦਾਨ ਸੁਧਾਏ,
ਜੋ ਜੋ ਵੀ ਆਉਂਦਾ ਹੈ ਮਹਾਰਾਜ ਕੋਲੋਂ ਦਾਨ ਲੈ ਕੇ ਜਾਂਦਾ ਹੈ।
ਵਿਪਰ ਬ੍ਰਿੰਦ ਸੁਣ ਸੁਣ ਪੁਨ ਆਵਤ,
ਬ੍ਰਾਹਮਣਾਂ ਨੂੰ ਜਿਉਂ ਜਿਉਂ ਇੱਕ ਦੂਜੇ ਤੋਂ ਪਤਾ ਲੱਗਦਾ ਮਹਾਰਾਜ ਦੇ ਆਉਣ ਦਾ, ਸਾਰੇ ਆਉਂਦੇ ਨੇ ਦਰਸ਼ਨਾਂ ਨੂੰ।
ਜਾਤ ਨਾ ਛੂਛੇ ਗੁਰ ਤੇ ਪਾਵਤ,
ਸਤਿਗੁਰੂ ਜੀ ਕੋਲੋਂ ਸਾਰੇ ਦਾਨ ਪ੍ਰਾਪਤ ਕਰਦੇ, ਕੋਈ ਕਿਸੇ ਨੂੰ ਮਹਾਰਾਜ ਖਾਲੀ ਨਹੀਂ ਮੋੜਦੇ।
ਤਿਸ ਦਿਨ ਸਗਰੇ ਗੁਰ ਭਗਵਾਨ,
ਉਸ ਦਿਨ ਤਾਂ ਭਗਵਾਨ ਰੂਪ ਸਤਿਗੁਰਾਂ ਨੇ ਦਾਨ ਬਹੁਤ ਦਿੱਤਾ।
ਦਿੱਤੇ ਰਹੇ ਦਿਜਨ ਕਹੋ ਦਾਨ,
ਰਾਤ ਪੈ ਗਈ ਸਤਸੰਗ ਜੀ ਜੋ ਜੋ ਵੀ ਬ੍ਰਾਹਮਣ ਆਉਂਦਾ ਰਿਹਾ ਦਾਨ ਦਿੰਦੇ ਰਹੇ।
ਜਿਤਕ ਸਮੱਗਰੀ ਗੁਰ ਕੇ ਪਾਸ,
ਜਿਤਨੀ ਸਤਸੰਗ ਜੀ ਸਮੱਗਰੀ ਸੀ ਮਹਾਰਾਜ ਨੇ ਦਾਨ ਕਰ ਦਿੱਤੀ।
ਸਰਬ ਸੋ ਦੇਤ ਪਏ ਜਰਾਸ,
ਸਾਰੇ ਸਤਸੰਗ ਜੀ ਬ੍ਰਾਹਮਣਾਂ ਨੂੰ ਦਾਨ ਦਿੰਦੇ ਪਏ।
ਮਾਤ ਨਾਨਕੀ ਗੁਜਰੀ ਸਹਿਤ,
ਨਾਲ ਸਤਸੰਗ ਜੀ ਮਾਤਾ ਨਾਨਕ ਜੀ ਦੇਖ ਲਓ ਰੱਥ ਤੇ ਜਾ ਸਫ਼ਰ ਕਰਦੇ ਪਹੁੰਚੇ ਹਨ। ਮਾਤਾ ਗੁਜਰੀ ਜੀ ਡੋਲੇ ਵਿੱਚ ਸਨ, ਇਹ ਵੀ ਨਾਲ ਹਨ ਦੋਨੋਂ ਮਾਤਾਵਾਂ।
ਕਰੇ ਇਸ਼ਨਾਨ ਦਾਨ ਦੇ ਮਹਿਤ,
ਮਾਤਾ ਗੁਜਰੀ ਮਾਤਾ ਨਾਨਕ ਜੀ ਨੇ ਵੀ ਇਸ਼ਨਾਨ ਕਰਕੇ ਦਾਨ ਦਿੱਤਾ।
ਅਪਰ ਸਰਬ ਨੇ ਮੱਜਣ ਕੀਨ,
ਹੋਰ ਸਿੱਖ ਸੰਗਤਾਂ ਦੇਖ ਲਓ ਕਿੰਨੇ ਸਾਧੂ ਫਕੀਰ ਸੀ ਮਹਾਰਾਜ ਦੇ ਨਾਲ, ਸਭ ਨੇ ਤੀਰਥ ਦੀ ਯਾਤਰਾ ਕੀਤੀ, ਇਸ਼ਨਾਨ ਕੀਤੇ।
ਜਿਤਾ ਸ਼ਬਦ ਵਿਪਰਨ ਧਨ ਦੀਨ,
ਜੈਸੇ ਯੋਗ ਸੀ ਮਾਤਾਵਾਂ ਨੇ ਵੀ ਦਾਨ ਦਿੱਤਾ ਬ੍ਰਾਹਮਣਾਂ ਨੂੰ।
ਸੰਗਤ ਨੇ ਸੁਣ ਸਤਿਗੁਰ ਆਏ,
ਜਦੋਂ ਪ੍ਰਾਗਰਾਜ ਇਲਾਹਾਬਾਦ ਦੀ ਸੰਗਤ ਨੂੰ ਪਤਾ ਲੱਗਿਆ ਸ਼ਹਿਰ 'ਚ ਕਿ ਸਤਿਗੁਰੂ ਜੀ ਨੇ ਚਰਨ ਪਾਏ ਨੇ ਤੀਰਥ ਦੇ ਉੱਤੇ, ਸ਼ਹਿਰ ਤੋਂ ਸਤਸੰਗ ਜੀ ਤਕਰੀਬਨ ਹੁਣ ਤਾਂ ਹੌਲੀ ਹੌਲੀ ਸ਼ਹਿਰ ਨੇੜੇ ਜਾ ਰਿਹਾ, ਦੋ ਤਿੰਨ ਮੀਲ ਦਾ ਫਾਸਲਾ ਸਤਸੰਗ ਜੀ ਜਿੱਥੇ ਗੰਗਾ ਜਮੁਨਾ ਐਨ ਮਿਲਦੀਆਂ ਨੇ, ਦਰਿਆਵਾਂ ਦੇ ਪਾੜੇ ਸਤਸੰਗ ਜੀ ਦੇਖ ਲਓ ਮੀਲ ਮੀਲ ਇੱਕ ਕਿਨਾਰੇ ਵੱਲ ਦੇ ਪਾਸੇ ਹੁੰਦੇ ਹਨ। ਜਦੋਂ ਸੰਗਤ ਨੂੰ ਪਤਾ ਲੱਗਿਆ, ਉਸੇ ਵੇਲੇ ਪ੍ਰੇਮੀ ਸਿੱਖ ਆਏ,
ਇਕੱਠੇ ਹੋਤ ਭਏ ਸਮਦਾਏ,
ਸਾਰੇ ਇਕੱਠੇ ਹੁੰਦੇ ਭਏ।
ਲੈ ਲੈ ਅਨੇਕ ਪ੍ਰਕਾਰਨ ਉਪਾਇਨ,
ਰਿਕਤ ਪਾਨ ਦਰਸੈ ਨਹੀਂ, ਸ਼ਾਸਤਰ ਦਾ ਲੇਖ ਹੈ ਵੀ ਖਾਲੀ ਹੱਥੀ ਨਾ ਮਹਾਰਾਜ ਦੇ ਕਦੇ ਵੀ ਦਰਸ਼ਨ ਕਰੇ। ਸਾਰਿਆਂ ਨੇ ਆਪੋ ਆਪਣੇ ਘਰਾਂ ਤੋਂ ਪ੍ਰੇਮ ਭੇਟਾ ਲੈ ਕੇ
ਆਇਰ ਦੇ ਧਾਰ ਕਰ ਪਾਇਨ,
ਹਿਰਦੇ ਚ ਪ੍ਰੇਮ ਧਾਰ ਕੇ ਆ ਗਏ ਇਲਾਹਾਬਾਦ ਦੇ ਵਸਨੀਕ ਸਿੱਖ।
ਪੂਜਾ ਕਰੀ ਅਨੇਕ ਪ੍ਰਕਾਰ,
ਆ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਪੂਜਾ ਕੀਤੀ,
ਹੱਥ ਜੋੜ ਬੰਧਨ ਕੋ ਥਾਰ,
ਹੱਥ ਜੋੜ ਕੇ ਮੱਥਾ ਟੇਕਦੇ ਪਏ,
ਬੇਨਤੀ ਕਰਕੇ ਰਿਝਾਏ,
ਬੇਨਤੀ ਕਰਕੇ ਸਤਿਗੁਰ ਤੇਗ ਬਹਾਦਰ ਜੀ ਪ੍ਰਸੰਨ ਕੀਤੇ।
ਸਭ ਸੰਗਤ ਨੇ ਬਾਕੇ ਲਾਏ,
ਇਲਾਹਾਬਾਦ ਦੀ ਸੰਗਤ ਸਾਰੀ ਨੇ ਬੇਨਤੀ ਕੀਤੀ,
ਹਮਰੇ ਪਾਗਨ ਕਰ ਤੁਮ ਆਏ,
ਮਹਾਰਾਜ ਜੀ ਤੁਸੀਂ ਨੀ ਤੀਰਥ ਯਾਤਰਾ ਨੂੰ ਆਏ, ਇਹ ਤਾਂ ਸਾਡੇ ਭਾਗ ਖੁੱਲੇ ਨੇ, ਅੱਜ ਸਾਡੇ ਸ੍ਰੇਸ਼ਟ ਕੋਈ ਕਰਮ ਆ ਗਏ, ਮੂਹਰੇ ਚੰਗੇ ਪੁੰਨ ਕੀਤੇ ਹੋਏ ਤਾਂ ਤੁਸੀਂ ਆਏ ਹੋ।
ਦੀਨ ਬੰਦ ਸਭ ਬਿਰਦ ਸਦਾਏ,
ਆਪ ਜੀ ਦਾ ਬਿਰਦ ਪਰਨ ਹੈ ਦੀਨ ਬੰਧੂ, ਗਰੀਬਾਂ ਦੇ ਸੰਬੰਧੀ ਹੋ ਮਹਾਰਾਜ, ਅਸੀਂ ਗਰੀਬ ਹਾਂ, ਦੂਰ ਬੈਠੇ ਸੀ, ਤੁਹਾਡੇ ਦਰਸ਼ਨ ਨਹੀਂ ਸੀ ਕਰ ਸਕਦੇ, ਤੁਸੀਂ ਸਾਨੂੰ ਦਰਸ਼ਨ ਦੇਣ ਆਏ ਹੋ।
ਮਜਨ ਤੀਰਥ ਕੀਨ ਬਹਾਨਾ,
ਆ ਤੀਰਥ ਤੇ ਇਸ਼ਨਾਨ ਦਾ ਤਾਂ ਮਹਾਰਾਜ ਤੁਸੀਂ ਬਹਾਨਾ ਹੀ ਬਣਾਇਆ ਹੈ, ਤੀਰਥ ਕਿਹੜਾ ਤੁਹਾਡੇ ਚਰਨਾਂ ਨਾਲੋਂ ਵੱਡੇ ਹਨ। ਨਾਨਕ ਧੂੜ ਪਨੀਤ ਸਾਧ ਲੱਖ ਕੋਟ ਪਰਾਗੇ, ਲੱਖਾਂ ਕਰੋੜਾਂ ਪਰਾਗਾਂ ਰਾਜ ਤੀਰਥ ਦੇ ਜਿਹੜਾ ਹੈ, ਜਿੱਥੇ ਮਹਾਰਾਜ ਗਏ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਦੀ ਧੂੜੀ ਨਾਲੋਂ ਸਤਸੰਗਤ ਜੀ ਉਹ ਲੱਖਾਂ ਕਰੋੜਾਂ ਤੀਰਥ ਹੋ ਜਾਣ, ਉਹ ਵੀ ਫਿਰ ਬਰਾਬਰ ਨਹੀਂ ਪੁੱਜ ਸਕਦੇ। ਇੰਨੀ ਸੰਗਤ ਦੀ ਧੂੜੀ ਪਵਿੱਤਰ ਮੰਨੀ ਆ ਖਾਲਸਾ ਜੀ ਗੁਰਬਾਣੀ ਦੇ ਆਧਾਰ ਦੇ ਉੱਤੇ। ਸੋ ਸਿੱਖਾਂ ਨੂੰ ਵੀ ਨਿਹਚਾ ਹੈ ਇਲਾਹਾਬਾਦਿਆਂ ਨੂੰ, ਮਹਾਰਾਜ ਜੀ ਤੁਸੀਂ ਤੀਰਥ ਇਸ਼ਨਾਨ ਕਰਨ ਨਹੀਂ ਆਏ, ਸਾਡੇ ਭਾਗ ਖੁੱਲੇ ਨੇ ਦਰਸ਼ਨ ਦੇਣ ਆਏ ਹੋ ਤੀਰਥ ਤੇ ਇਸ਼ਨਾਨ ਦੇ ਬਹਾਨੇ,
ਆਏ ਕਰਨ ਹਮੇ ਕਲਿਆਣ,
ਸਾਡੀ ਕਲਿਆਣ ਕਰਨ ਵਾਸਤੇ ਆਏ ਹੋ ਜੀ,
ਬਸੋਆਂ ਕੇਤਕ ਦਿਨ ਆਪ।
ਸਾਰੀ ਸੰਗਤ ਦੀ ਬੇਨਤੀ ਹੈ ਜੀ ਹੁਣ ਤੁਸੀਂ ਛੇਤੀ ਨਾ ਜਾਇਓ, ਕਿਤਨੇ ਕੁ ਦਿਨ ਸਾਡੇ ਪਾਸ ਬਸੋ,
ਦੇਹੋ ਦਰਸ਼ਨ ਕੋ ਹੱਤ ਤ੍ਰੈ ਤਾਪ,
ਸਾਡੇ ਅੱਧੀ ਵਿਆਧੀ ਪਾਧੀ ਸਤਸ਼੍ਰੀ ਤਿੰਨ ਤਾਪ ਨੇ, ਕਿਸੇ ਨੂੰ ਕੋਈ ਚੜਿਆ ਰਹਿੰਦਾ ਕਿਸੇ ਨੂੰ ਕੋਈ ਚੜਿਆ ਰਹਿੰਦਾ, ਕੁਛ ਮਨ ਦੇ ਤਾਪ ਨੇ, ਕੁਛ ਤਨ ਦੇ ਤਾਪ ਨੇ, ਕੁਛ ਸਤਸੰਗ ਜੀ ਆਪ ਸਿਹੜੇ ਭੂਤ ਪ੍ਰੇਤ ਪੀੜਾ ਹੋ ਜਾਣੀ ਡਾਂਗ ਛੋਟਾ ਕਰ ਲੈਣਾ ਉਪਾਧੀਆਂ, ਇਹ ਜਿਹੜੇ ਤਾਪ ਨੇ ਮਹਾਰਾਜ ਸਾਡੇ ਨਿਵਿਰਤ ਕਰ ਦਿਓ ਦਰਸ਼ਨ ਦਿਓ।
ਸਭ ਸੰਗਤ ਕੀ ਹੈ ਅਬਲਾਖਾ,
ਸਾਰੀ ਇੱਥੇ ਜੋ ਇਲਾਹਾਬਾਦ ਦੇ ਵਿੱਚ ਨਿਵਾਸ ਰੱਖਣ ਵਾਲੀ ਸੰਗਤ ਹੈ ਤੁਹਾਡੇ ਚਰਨਾਂ ਦੀ, ਇਹ ਸਭ ਦੀ ਇੱਛਾ ਮਹਾਰਾਜ ਤੁਸੀਂ ਸਾਡੇ ਪਾਸ ਰਹੋ,
ਆਪਣ ਭਲੇ ਹਿਤ ਹਮਨੇ ਪਾਖਾ,
ਅਸੀਂ ਮਹਾਰਾਜ ਆਪਣੇ ਭਲੇ ਵਾਸਤੇ ਤੁਹਾਨੂੰ ਬੇਨਤੀ ਕੀਤੀ ਹੈ,
ਹੋਏ ਸੁਣ ਪ੍ਰਸੰਨ ਹੋਏ ਸਤਿਗੁਰ ਕਹਿਓ,
ਇਹਨਾਂ ਦੀ ਨਿਮਰਤਾ ਵਾਲੀ ਸਤਿ ਬੇਨਤੀ ਸੁਣ ਕੇ ਸਤਿਗੁਰਾਂ ਨੇ ਖੁਸ਼ ਹੋ ਕੇ ਕਿਹਾ,
ਹਮੋ ਰਾਖਵੋ ਤੁਮਨੇ ਕਹਿਓ,
ਮਹਾਰਾਜ ਕਹਿਣ ਲੱਗੇ ਸੰਗਤ ਜੀ ਤੁਸੀਂ ਇੱਥੇ ਪ੍ਰਾਗਰਾਜ ਤੀਰਥ ਤੇ ਰਹਿੰਦੇ ਹੋ, ਤੀਰਥ ਦਾ ਮਹੱਤਵ ਇਹੀ ਹੈ ਜਿਹੜੇ ਤੁਹਾਡੇ ਮਨ ਦੇ ਅੰਦਰ ਸ਼ਰਧਾ ਪ੍ਰਗਟ ਹੋਈ ਹੈ, ਜਿਹੜਾ ਤੁਸੀਂ ਰੋਜ਼ ਪਾਵਨ ਇੱਥੇ ਤੀਰਥ ਤੇ ਇਸ਼ਨਾਨ ਕਰਦੇ ਹੋ, ਉਹਨੇ ਤੁਹਾਨੂੰ ਫਲ ਦਿੱਤਾ, ਤੁਹਾਡੇ ਅੰਦਰ ਪ੍ਰੇਮ ਸ਼ਰਧਾ ਭਾਵਨਾ ਪ੍ਰਗਟ ਹੋਈ, ਇਹ ਸ਼ਰਧਾ ਭਾਵਨਾ ਦੇ ਨਾਲ ਹੀ ਸਾਨੂੰ ਤੁਸੀਂ ਬੰਨ ਕੇ ਰੱਖਣਾ ਹੈ, ਜਿਵੇਂ ਤੁਸੀਂ ਕਹੋ ਉਸੇ ਤਰ੍ਹਾਂ ਅਸੀਂ ਕਰਾਂਗੇ।
ਜਾਨੋ ਤੀਰਥ ਕਰਨ ਅਗੇਰੇ,
ਪਰ ਅਸੀਂ ਹੋਰ ਵੀ ਅੱਗੇ ਤੀਰਥ ਯਾਤਰਾ ਕਰਨ ਜਾਣਾ ਹੈ,
ਹੈ ਜੋ ਪੂਰਬ ਦੇਸ਼ ਬਡੇਰੇ,
ਪੂਰਬ ਦੇਸ਼ ਦੇ ਵਿੱਚ ਹੋਰ ਬਹੁਤ ਸਾਰੇ ਤੀਰਥ ਹਨ ਸਤਸੰਗਤ ਜੀ, ਗੰਗਾ ਸਾਗਰ ਹੈ ਜਿੱਥੇ ਸਤਸੰਗ ਜੀ ਸਾਲ ਵਿੱਚ ਇੱਕ ਦਿਨ ਹੀ ਥਾਂ ਸਮੁੰਦਰ ਨੰਗਾ ਕਰਦਾ, ਨਹੀਂ ਤਾਂ ਸਮੁੰਦਰ ਰਹਿੰਦਾ ਪਾਣੀ, ਉੱਥੇ ਕਪਿਲ ਮੁਨੀ ਦਾ ਆਸ਼ਰਮ ਹੈ, ਜਿੱਦਣ ਸਤਸੰਗ ਜੀ ਮਾਘੀ ਦਾ ਇਸ਼ਨਾਨ ਹੁੰਦਾ ਨਾ, ਮਾਘੀ ਦੀ ਸੰਗਰਾਂਦ, ਉੱਦਣ ਸਤਸੰਗ ਜੀ ਉੱਥੇ ਕਲਕੱਤੇ ਤੋਂ ਤਕਰੀਬਨ 80 ਮੀਲ ਅੱਗੇ ਹੈ ਖਾਲਸਾ ਜੀ, ਉਹ ਜਗ੍ਹਾ ਸਮੁੰਦਰ ਪਿੱਛੇ ਪਾਣੀ ਹਟ ਜਾਂਦਾ ਅਤੇ ਵਿਹਲੀ ਕਰ ਦਿੰਦਾ, 5-7 ਦਿਨ ਵਾਸਤੇ ਉੱਥੇ ਜੋੜ ਮੇਲਾ ਰਹਿੰਦਾ, ਫਿਰ ਸਾਰਾ ਸਾਲ ਉੱਥੇ ਪਾਣੀ ਰਹਿੰਦਾ। ਜਾਰੀ ਕਲਾ ਸਤਸੰਗ ਜੀ ਕਪਿਲ ਮੁਨੀ ਦਾ ਆਸ਼ਰਮ, ਜਿੱਥੇ ਸੰਗੜ ਦੇ ਰਾਜੇ ਦੇ ਸਤਸੰਗ ਜੀ ਪੁੱਤ ਭਸਮ ਕਰ ਦਿੱਤੇ ਸੀ, ਉਹਨਾਂ ਦੀ ਕਲਿਆਣ ਕੀਤੀ ਸੀ, ਗੰਗਾ ਲੱਗਿਆ ਹੈ ਜਦੋਂ ਸਤਸੰਗ ਜੀ ਭਗੀਰਥ ਤੱਪੇ ਭਾਗੀਰਥ ਗੰਗਾ ਆਨੀ, ਗੁਰਬਾਣੀ ਚਾਹੁੰਦਾ ਸਤਸੰਗਤ ਜੀ ਇਹਦਾ ਅਰਥ ਆਪਿਓ ਮੈਂ ਸਾਈ, ਕਾਂਸੀ ਕ੍ਰਿਸ਼ਨ ਚਰਾਵਤ ਗਾਊ ਮੇਰੇ ਹਰਜਨ ਸੋਭਾ ਪਾਈ, ਇਹ ਸਤਸੰਗ ਜੀ ਭਗੀਰਥ ਨੇ ਜਾਂ ਨਵੀਂ ਤਪੈ ਭਗੀਰਥ ਆਨੀ, ਇਸ ਤਰ੍ਹਾਂ ਦੇ ਐਨ ਇਨ ਮਿਨ ਇਹ ਸਤਸੰਗ ਜੀ ਸ਼ਬਦ ਆਉਂਦੇ ਨੇ ਗੁਰਬਾਣੀ 'ਚ। 7ਵੀਂ ਪੀੜ੍ਹੀ 'ਚ ਸੰਗੜ ਰਾਜੇ ਦੇ ਹੋਇਆ, ਸਤਸੰਗ ਜੀ ਤਪੱਸਿਆ ਕਰਦਾ ਕਰਦਾ ਇਹਨੇ ਗੰਗਾ ਲਿਜਾ ਕੇ ਸਤਸੰਗ ਜੀ ਉੱਥੇ ਗੰਗਾ ਸਾਗਰ 'ਚ ਪਾਈ, ਆਪਣੇ ਬਜ਼ੁਰਗਾਂ ਦਾ ਭਸਮ ਹੋਇਆਂ ਦਾ ਉਧਾਰ ਕੀਤਾ, ਉਹ ਜਗ੍ਹਾ 'ਤੇ ਸਤਸੰਗਤ ਜੀ ਇਹ ਬੜਾ ਭਾਰੀ ਉਹਨੂੰ ਗੰਗਾ ਸਾਗਰ ਦਾ ਇਸ਼ਨਾਨ ਕਹਿੰਦੇ ਨੇ ਤੀਰਥ, ਮਹਾਰਾਜ ਤਾਂ ਕਹਿ ਰਹੇ ਨੇ ਪ੍ਰਾਗਰਾਜ ਦੀ ਸੰਗਤ ਨੂੰ, ਭਾਈ ਅੱਗੇ ਪੂਰਬ ਦੇਸ਼ ਵਿੱਚ ਹੋਰ ਵੀ ਹਨ ਤੀਰਥ ਕਰਨ ਵਾਲੇ।
ਸੁਣ ਸੰਗਤ ਨੇ ਪੁਣੇ ਬਖਾਨਾ,
ਸੰਗਤ ਨੇ ਫੇਰ ਕਿਹਾ
ਤੀਰਥ ਧਰੇ ਨਰਨ ਅਗਨਾਨਾ, ਤੀਰਥ ਧਰੇ ਨਰਨ ਅਗਨਾਨਾ,
ਹੇ ਮਹਾਰਾਜ ਜੀ ਜਿੰਨੇ ਤੀਰਥ ਨੇ ਉਹ ਆਪਣੇ ਅੰਦਰ ਪਾਪ ਧਾਰਦੇ ਨੇ, ਕਿਉਂ ਜਿੰਨੇ ਲੋਕ ਨੇ ਪਾਪ ਛੱਡ ਕੇ ਤੀਰਥਾਂ 'ਤੇ ਆਉਂਦੇ ਨੇ, ਪੁੰਨ ਛੱਡ ਕੇ ਤਾਂ ਕੋਈ ਆਉਂਦਾ ਹੀ ਨਹੀਂ, ਜਿੰਨੀਆਂ ਲੋਕਾਂ ਦੀਆਂ ਟੋਲੀਆਂ ਦੀਆਂ ਟੋਲੀਆਂ ਤੀਰਥਾਂ 'ਤੇ ਜਾਂਦੀਆਂ, ਤੀਰਥਾਂ ਦੇ ਉੱਤੇ ਆਪਣੇ ਮੈਲ ਧੋਏ ਆਉਂਦੇ ਨੇ, ਇਸ ਕਰਕੇ ਮਹਾਰਾਜ ਤੀਰਥ ਮੈਲੇ ਹਨ।
ਤੁਮਰੋ ਹੋਏ ਸਭ ਪ੍ਰਸੰਨ ਜਵੇ, ਤੁਮਰੋ ਹੋਏ ਸਭ ਪ੍ਰਸੰਨ ਜਵੇ,
ਤੁਮਰੋ ਹੋਏ ਸਪਰਸ਼ਨ ਜਵੇ, ਜਦੋਂ ਮਹਾਰਾਜ ਤੁਹਾਡੇ ਚਰਨ ਸਪਰਸ਼ਨ ਛੋਣਗੇ ਤੀਰਥਾਂ ਨੂੰ,
ਪਾਵਨ ਹੋਤ ਨਾਸ ਅਗ ਸਵੇ,
ਸਾਰੇ ਪਾਪ ਜਿਹੜੇ ਲੋਕਾਂ ਦੇ ਛੱਡੇ ਤੀਰਥਾਂ ਦੇ, ਤੀਰਥ ਪਵਿੱਤਰ ਹੋ ਜਾਂਦੇ ਤਾਂ ਤੀਰਥ ਸਾਧੂ ਦੀ ਧੋੜੀ ਨੂੰ ਲੋਚਦੇ ਹਨ।
ਤੀਰਥ ਗਨ ਕੋ ਕਰਨ ਪਨੀਤ,
ਸਾਰੇ ਤੀਰਥਾਂ ਨੂੰ ਮਹਾਰਾਜ ਤੁਸੀਂ ਪਵਿੱਤਰ ਕਰਨ ਵਾਸਤੇ ਆਏ ਹੋ,
ਗਮਨਤ ਹੋ ਇਮ ਇੱਛਾ ਚੀਤ,
ਇਉਂ ਮਨ ਵਿੱਚ ਇੱਛਾ ਧਾਰ ਕੇ ਤੁਸੀਂ ਚੱਲ ਰਹੇ ਹੋ,
ਤਉਂ ਕਾਮਨਾ ਸੰਗਤ ਤੇਰੀ,
ਪਰ ਭਾਵੇਂ ਮਹਾਰਾਜ ਤੁਸੀਂ ਤੀਰਥ ਯਾਤਰਾ ਨਹੀਂ ਕਰਦੇ, ਤੀਰਥਾਂ ਨੂੰ ਪਵਿੱਤਰ ਕਰਦੇ ਫਿਰਦੇ ਹੋ, ਪਰ ਸਾਡੀ ਸਾਰੀ ਸੰਗਤ ਦੀ ਇਹ ਬੜੀ ਭਾਰੀ ਕਾਮਨਾ ਇੱਛਾ ਹੈ ਤੀਬਰ
ਪੂਰਨ ਕਰਵੇ ਉਚਿਤ ਬਡੇਰੀ
ਆਪ ਨੂੰ ਮਹਾਰਾਜ ਯੋਗ ਹੈ ਸੰਗਤ ਦੀ ਬੇਨਤੀ ਮੰਨਣੀ ਤੇ ਕਾਮਨਾ ਪੂਰੀ ਕਰਨੀ
ਕਰੋ ਕਰਤਾਰਥ ਕੋ ਦਿਨ ਰਹੀਏ
ਮਹਾਰਾਜ ਸਾਨੂੰ ਸਫਲੇ ਕਰ ਦਿਓ ਸਾਡੇ ਮਾਨਸ ਦੇਹੀ ਨੂੰ ਕੁਛ ਦਿਨ ਇਲਾਹਾਬਾਦ ਰਹੋ
ਬਹੁਰ ਗਮੋ ਜੈਸੇ ਚਿਤ ਚਾਹੀਏ
ਫੇਰ ਜਿਵੇਂ ਆਪ ਜੀ ਦੀ ਇੱਛਾ ਮਹਾਰਾਜ ਚਲੇ ਜਾਇਓ
ਬਹੁਤ ਦਿਵਸ ਕੀ ਹਮਰੇ ਆਸਾ
ਸਾਨੂੰ ਤਾਂ ਮਹਾਰਾਜ ਅਸੀਂ ਉਡੀਕ ਰਹੇ ਹਾਂ ਬਹੁਤ ਦਿਨਾਂ ਦੀ ਆਸਾ ਸੀ
ਤੁਮ ਪੂਰੋ ਧਾਰਤ ਪਰਵਾਸਾ
ਤੁਹਾਡੇ ਚਰਨਾਂ ਦਾ ਭਰੋਸਾ ਮਹਾਰਾਜ ਸਾਨੂੰ ਸਾਡੀ ਕਾਮਨਾ ਪੂਰੀ ਕਰੋ ਕੁਝ ਸਮਾਂ ਸਾਡੇ ਪਾਸ ਬਤੀਤ ਕਰੋ
ਇਤਿਆਦਿਕ ਬੇਨਤੀ ਸੁਣ ਕਾਨ
ਸਾਰੀ ਪ੍ਰਾਗਰਾਜ ਇਲਾਹਾਬਾਦ ਦੀ ਨਿਵਾਸੀ ਸੰਗਤ ਦੀ ਬੇਨਤੀ ਸੁਣ ਕੇ ਮਹਾਰਾਜ ਕੰਨੇ
ਮਾਨਿਓ ਰਹਿਣ ਗੁਰੂ ਭਗਵਾਨ
ਖਾਲਸਾ ਜੀ ਇਹਨਾਂ ਦਾ ਪ੍ਰੇਮ ਪਰਖਿਆ ਮਹਾਰਾਜ ਮੰਨ ਗਏ ਕਹਿੰਦੇ ਅੱਛਾ ਭਾਈ ਰਹਾਂਗੇ ਅਸੀਂ
ਇੱਕ ਹਵੇਲੀ ਸੁੰਦਰ ਸਾਰੀ
ਸੰਗਤ ਨੇ ਆਪਣੀ ਰਾਏ ਦੇ ਨਾਲ ਖਾਲਸਾ ਜੀ ਇੱਕ ਸੋਹਣੀ ਹਵੇਲੀ ਸੀ ਬੜੀ ਸੁੰਦਰ ਉਹ ਖਾਲੀ ਕਰਵਾਈ
ਸਭ ਸੰਗਤ ਨੇ ਦੀਨ ਸੁਧਾਰੀ
ਸਾਰੀ ਸੰਗਤ ਨੇ ਚੰਗੀ ਤਰ੍ਹਾਂ ਸਤਸੰਗ ਜੀ ਸਾਫ ਕੀਤਾ ਥਾਂ
ਤਹਾਂ ਨਾਨਕੀ ਮਾਤ ਸੁਧਾਰੀ
ਮਾਤਾ ਨਾਨਕੀ ਜੀ ਮਾਤਾ ਸਤਸੰਗਤ ਜੀ ਗੁਜਰੀ ਜੀ ਇਸ ਤਰ੍ਹਾਂ ਮਾਮਾ ਕਿਰਪਾਲ ਚੰਦ ਜੀ ਜਿਹੜੇ ਖਾਸ ਖਾਸ ਪਰਿਵਾਰ ਦੇ ਸਤਸੰਗੀ ਪ੍ਰੇਮੀ ਸਿੱਖ ਸੀ ਉਹਨਾਂ ਨੂੰ ਮਹਾਰਾਜ ਨੇ ਨਿਵਾਸ ਦਿੱਤਾ ਉੱਥੇ
ਸੀ ਗੁਜਰੀ ਜਿਤ ਸੌਜ ਉਦਾਰੀ
ਮਾਤਾ ਗੁਜਰੀ ਜੋ ਸਫ਼ਰ ਦੇ ਵਿੱਚ ਕਿੰਨੇ ਕੁ ਸਤਸੰਗ ਜੀ ਸਮਾਨ ਹੁੰਦਾ ਆਪਦੇ ਕੋਲ ਚੱਕਿਆ ਹੀ ਨਹੀਂ ਜਾਂਦਾ ਹੈ ਜਿੰਨੀ ਕੁ ਸਮੱਗਰੀ ਸੀ ਮਾਤਾ ਜੀ ਨੇ ਉਸ ਸਥਾਨ ਤੇ ਰੱਖੀ
ਬਸੇ ਜਾਏ ਕਰ ਤਿਸਕੇ ਬੀਚ
ਉਸ ਸਥਾਨ ਤੇ ਜਾ ਕੇ ਬਸਣਾ ਕੀਤਾ
ਦਰਸ਼ਤ ਪਏ ਉੱਚੀ ਅਰਣੀ ਚ
ਜਿੰਨੇ ਲੋਕ ਸੀ ਪ੍ਰਾਗਰਾਜ ਸ਼ਹਿਰ ਦੇ ਸਭ ਦਰਸ਼ਨ ਕਰਦੇ ਪਏ ਉੱਚੇ ਨਗਰੀਬ ਅਮੀਰ
ਕਰੇ ਤਿਰ ਬਹਿਨੀ ਨਿਤ ਇਸ਼ਨਾਨ
ਪਰਨ ਸੀ ਗੁਰੂ ਤੇਗ ਬਹਾਦਰ ਜੀ ਦਾ ਰੋਜ਼ ਗੰਗਾ ਤੇ ਜਾ ਕੇ ਇਸ਼ਨਾਨ ਕਰਨਾ ਅੰਮ੍ਰਿਤ ਵੇਲੇ ਤੜਕੇ ਚਲੇ ਜਾਣਾ ਇਸ਼ਨਾਨ ਪਾਨ ਕਰਕੇ ਬੈਠ ਕੇ ਕਿਨਾਰੇ ਤੇ ਭਗਤੀ ਕਰਨੀ ਫਿਰ ਵੱਡੇ ਵੇਲੇ ਸੰਗਤਾਂ ਨੇ ਦਰਸ਼ਨ ਮਹਾਰਾਜ ਨੇ ਕਰਨੇ ਇਉਂ ਮਹਾਰਾਜ ਰੋਜ਼ ਉੱਥੇ ਦੀਵਾਨ ਲਾਉਂਦੇ
ਨਿਤ ਸੰਗਤ ਦਰਸ਼ਨ ਗਣਿਆਨ
ਰੋਜ਼ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ
ਸੁਣ ਸੁਣ ਗ੍ਰਾਮ ਨਗਰ ਜੇ ਔਰ
ਇਰਦ ਗਿਰਦ ਸਤਸੰਗ ਜੀ ਇਲਾਹਾਬਾਦ ਦੇ ਛੋਟੇ ਵੱਡੇ ਜਿੰਨੇ ਪਿੰਡ ਸੀ ਉਹਨਾਂ ਪਿੰਡਾਂ ਚ ਲੋਕ ਸੁਣ ਸੁਣ ਕੇ
ਸੰਗਤ ਬਹੁ ਆਵੇ ਤਿਸ ਠੌਰ
ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਨੂੰ ਆਉਂਦੀ ਆ ਬਹੁਤ ਥਾਵਾਂ ਤੋਂ ਸੰਗਤ
ਹਰ ਪੇ ਭੇਟ ਦਰਸ ਕਰ ਜਾਏ
ਨਾਲੇ ਦਰਸ਼ਨ ਕਰਕੇ ਘਰਾਂ ਨੂੰ ਜਾਂਦੇ ਨੇ ਮਹਾਰਾਜ ਨੂੰ ਪ੍ਰੇਮ ਭੇਟਾ ਵੀ ਰੱਖਦੇ ਹਨ
ਦੇਗ ਅਖੰਡ ਅੰਨ ਸਮਦਾਏ
ਗੁਰੂ ਘਰ ਸਤਸੰਗ ਜੀ ਲੰਗਰ ਇੱਕ ਰਸ ਚੱਲਦਾ ਹੈ
ਸ੍ਰੀ ਗੁਰ ਕੀਨ ਹਵੇਲੀ ਬਾਸ
ਸਤਿਗੁਰਾਂ ਨੇ ਸਤਸੰਗ ਉਸ ਹਵੇਲੀ ਜਿੱਥੇ ਹੁਣ ਗੁਰਦੁਆਰਾ ਸਾਹਿਬ ਹੈ ਇਹ ਅਹੱਈਆਪੁਰ ਸਤਸੰਗ ਜੀ ਮਹੱਲਾ ਪੁਰਾਣੇ ਸ਼ਹਿਰ ਵਿੱਚ ਪੱਕੀ ਸੰਗਤ ਗੁਰਦੁਆਰੇ ਦਾ ਨਾਂ ਹੈ ਨਿਰਮਲ ਭੇਖ ਦੇ ਸਤਸੰਗ ਜੀ ਸਾਧੂ ਉੱਥੇ ਪਹਿਰਾ ਦਿੰਦੇ ਰਹੇ ਹੁਣ ਤੱਕ ਹੁਣ ਵੀ ਸਤਸੰਗ ਜੀ ਉਹਨਾਂ ਦਾ ਹੀ ਉੱਥੇ ਸਾਰੀ ਪ੍ਰਬੰਧ ਅਤੇ ਜ਼ਿੰਮੇਵਾਰੀ ਹੈ ਨਿਰਮਲ ਭੇਖ ਦਾ ਸਤਸੰਗ ਜੀ ਸਦਰ ਅਸਥਾਨ ਵੀ ਉੱਥੇ ਹੈ ਜੋ ਸਤਸੰਗ ਜੀ ਨਿਰਮਲ ਮੰਡਲ ਹੈ ਸਾਰੇ ਆਪਣੇ ਸਤਸੰਗ ਜੀ ਪੰਜਾਬ 'ਚ ਕੀ ਸਾਰੇ ਹਿੰਦੁਸਤਾਨ ਵਿੱਚ ਜਿਵੇਂ ਉਦਾਸੀ ਭੇਖ ਹੈ ਸਤਸੰਗੀ ਸ੍ਰੀ ਚੰਦ ਚੋਂ ਚੱਲੇ ਉਹ ਵੀ ਮਹਾਰਾਜ ਗੁਰਮਤ ਨੂੰ ਮੰਨਦੇ ਉਹ ਕੇਵਲ ਗੁਰੂ ਵੱਖਰਾ ਧਾਰਦੇ ਬਾਣੀ ਸਤਸੰਗ ਜੀ ਉਸੇ ਤਰ੍ਹਾਂ ਸਤਿਕਾਰ ਕਰਦੇ ਅਤੇ ਪੜ੍ਹਦੇ ਜਦੋਂ 80-80 ਰੁਪਈਏ ਨੂੰ ਸੀਸ ਖਾਲਸੇ ਦਾ ਵਿਕਦਾ ਲੱਭਦੇ ਨਹੀਂ ਸੀ ਸੰਘ ਸਤਸੰਗੀ ਤੁਰਕਾਂ ਦਾ ਜ਼ੋਰ ਸੀ ਉਦੋਂ ਹਰਿਮੰਦਰ ਸਾਹਿਬ ਵਿੱਚ ਜੋਤਾਂ ਇਹਨਾਂ ਸਾਧੂਆਂ ਨੇ ਜਗਾਈਆਂ ਖਾਲਸਾ ਜੀ ਬੜੀ ਕੁਰਬਾਨੀ ਸੀ ਸਾਧੂਆਂ ਦੀ ਵਿੱਦਿਆ ਬੜੀ ਪੜ੍ਹਾਈ ਕਿੱਥੇ ਕਾਰਜ ਸਕੂਲ ਹੁੰਦੇ ਸੀ ਖਾਲਸਾ ਜੀ ਆਪਣੇ ਡੇਰਿਆਂ 'ਚ ਵਿੱਦਿਆ ਆਪਾਂ ਪੜ੍ਹਿਆ ਕਰਦੇ ਸੋ ਇਸੇ ਤਰ੍ਹਾਂ ਸਤਸੰਗ ਜੀ ਨਿਰਮਲ ਭੇਖ ਦੇ ਭੂਸ਼ਣ ਬਾਬਾ ਕਰਮ ਸਿੰਘ ਜੈਸੇ ਮਹਾਂਪੁਰਖ ਬਹੁਤ ਸਾਰੇ ਸਤਸੰਗ ਜੀ ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਖਾਲਸੇ ਨੂੰ ਸਤਸੰਗ ਵਿੱਦਿਆ ਦੇਣੀ ਸੀ ਸੰਸਕ੍ਰਿਤ ਵਿੱਦਿਆ ਪੜ੍ਹਨ ਵਾਸਤੇ ਪੰਜ ਸਿੰਘ ਕਾਂਸ਼ੀ ਭੇਜੇ ਸੀ ਜਿਹੜੇ ਜਾ ਕੇ ਸਤਸੰਗ ਚੇਤਨ ਮੱਠ ਰਹੇ ਕਾਂਸ਼ੀ ਦੇ ਵਿੱਚ ਇੱਕ ਚੇਤਨ ਮੱਠ ਗੁਰੂ ਕਾ ਸਥਾਨ ਹੈ ਜਿੱਥੇ ਭਾਈ ਗੁਰਦਾਸ ਜੀ ਜਾ ਕੇ ਟਿਕੇ ਨੇ ਛੇਵੇਂ ਪਾਤਸ਼ਾਹ ਦੇ ਟਾਈਮ ਹੋਰ ਵੀ ਬਹੁਤ ਸਥਾਨ ਨੇ ਕਾਂਸ਼ੀ ਦੇ ਗੁਰੂ ਨਾਨਕ ਦੇਵੀ ਦਾ ਗੁਰਦੁਆਰਾ ਕੁੱਤੇ ਤੋਂ ਚਰਚਾ ਕਰਵਾਈ ਨੌਵੇਂ ਪਾਤਸ਼ਾਹ ਦਾ ਸਥਾਨ ਹੈ ਮਹਾਰਾਜ ਹੁਣ ਜਾ ਰਹੇ ਨੇ ਉੱਧਰ ਨੂੰ ਕਾਂਸ਼ੀ ਵਿੱਚ ਪਹੁੰਚਣਗੇ ਮਹਾਰਾਜ ਦੇ ਜੋੜੇ ਹਨ ਮਾਤਾਵਾਂ ਦੇ ਸਤਸੰਗ ਵਸਤਰ ਹਨ ਦਸਵੇਂ ਛੇਵੇਂ ਨੌਵੇਂ ਪਾਤਸ਼ਾਹ ਦੇ ਵੀ ਵਸਤਰ ਹਨ ਦਸਵੇਂ ਪਾਤਸ਼ਾਹ ਦੇ ਨਿੱਕੇ ਨਿੱਕੇ ਜੋੜੇ ਨੇ ਸਤਸੰਗ ਜੀ ਉਸੇ ਸਥਾਨ ਦੇ ਉੱਤੇ ਕਬੀਰ ਸਾਹਿਬ ਜੀ ਦਾ ਸਥਾਨ ਹੈ ਇਉਂ ਪਾਵਨ ਸਤਸੰਗ ਜੀ ਕਾਂਸ਼ੀ ਦੀ ਧਰਤੀ ਪਵਿੱਤਰ ਹੈ ਔਰ ਤੀਰਥ ਬੜਾ ਭਾਰੀ ਹੈ ਗੁਰੂ ਕਿਆਂ ਨੇ ਚਰਨ ਪਾਏ ਸੋ ਆਪ ਜੀ ਸਤਸੰਗਤ ਜੀ ਇਸ ਵੇਲੇ ਅਲਾਹਾਬਾਦ ਵਿੱਚ ਹਨ।
ਡੇਰਾ ਸਰਵਤਰ ਬੈਣੀ ਪਾਸ, ਸ੍ਰੀ ਗੁਰਕੀਨ ਹਵੇਲੀ ਪਾਸ।
ਇੱਥੇ ਸਤਸੰਗ ਜੀ ਇਸੇ ਹਵੇਲੀ ਵਿੱਚ ਜਿਹੜਾ ਪੁਰਾਣੇ ਸ਼ਹਿਰ ਵਿੱਚ ਗੁਰਦੁਆਰਾ ਸਾਹਿਬ ਹੈ ਇੱਥੇ ਸਤਸੰਗਤ ਜੀ ਆਪ ਜੀ ਨੇ ਨਿਵਾਸ ਰੱਖਿਆ ਹੈ। ਇਹ ਨਿਰਮਲ ਭੇਖ ਦਾ ਸਤਸੰਗਤ ਜੀ ਮੁਖੀ ਜਿਹੜਾ ਅਖਾੜਾ ਹੈ ਉਹ ਹਰਿਦੁਆਰ ਹੈ। ਸ੍ਰੀ ਮਹੰਤ ਰਹਿੰਦਾ ਜਿੱਥੇ, ਬੜੀ ਭਾਰੀ ਜਾਇਦਾਦ ਹੈ। ਅੱਜ ਕੱਲ੍ਹ ਸਤਸੰਗਤ ਜੀ ਡੇਰਿਆਂ ਵਿੱਚ ਮਾਇਆ ਦੀ ਕੋਈ ਕਮੀ ਨਹੀਂ, ਬੜੀ ਭਾਰੀ ਆਮਦਨ ਹੈ, ਪਰ ਸਾਧੂ ਮੁੰਡਾ ਨਵਾਂ ਕੋਈ ਨਹੀਂ ਬਣਦਾ। ਅੱਜ ਜਦੋਂ ਦੇ ਘਰੋਂ ਘਰੀ ਟੈਲੀਵਿਜ਼ਨ ਹੋ ਗਏ, ਸਤਸੰਗ ਗੁੜਤੀਆਂ ਮਾਤਾਵਾਂ ਇਹਨਾਂ ਦੀਆਂ ਦੇ ਦਿੰਦੀਆਂ, ਕਿਹਨੇ ਭਗਤੀ ਕਰਨੀ ਹੈ। ਅੱਜ ਬੜੇ ਬੜੇ ਧਾਰਮਿਕ ਸਥਾਨ ਖਾਲਸਾ ਜੀ ਜਾ ਕੇ ਰੋਣ ਆਉਂਦਾ ਵੀ ਆਹ ਸਾਡੇ ਸਥਾਨ ਕਰਨੀਆਂ ਵਾਲੇ ਸਾਧੂਆਂ ਨੇ ਕਮਾਈਆਂ ਕੀਤੀਆਂ ਹੋਈਆਂ, ਅੱਜ ਇੱਥੇ ਡੂਮਣੇ ਮੁਖਿਆਲ ਲਟਕਦੇ ਨੇ, ਕੋਈ ਇਹਨਾਂ ਨੂੰ ਸਾਂਭਣ ਵਾਲਾ ਨਹੀਂ ਹੈ। ਜੇ ਕੋਈ ਸਾਂਭਦਾ ਲੋਭੀ ਲਾਲਚੀ ਚੁੱਪ ਕਰਕੇ ਵਿਆਹ ਕਰਾਇਆ, ਗ੍ਰਿਸਤੀ ਬਣ ਕੇ ਡੇਰੇ 'ਚ ਬਹਿ ਗਿਆ, ਜਦ ਸਤਸੰਗ ਗ੍ਰਿਸਤੀ ਬਣ ਜਾਓ ਅਤੇ ਸਾਧਦਾ ਕੀ ਕੰਮ ਕਰ। ਆਹ ਹਾਲਤ ਖਾਲਸਾ ਜੀ ਧਰਮ ਦੀ ਹੋ ਰਹੀ ਹੈ। ਵਾਹਿਗੁਰੂ ਬਖਸ਼ੇ ਗ੍ਰਿਸਤੀਆਂ ਦੇ ਘਰਾਂ ਸਤਸੰਗ ਜੀ ਨਿਰਮਲ ਰੂਹਾਂ ਜਨਮ ਲੈਣ, ਜਿਸ ਕਰਕੇ ਸਤਸੰਗ ਧਰਮ ਦੇ ਆਗੂ ਬਣ ਕੇ ਪੰਥ ਖਾਲਸੇ ਦੀ ਤਰੱਕੀ ਹੋਵੇ। ਨਹੀਂ ਤਾਂ ਸਭ ਨੂੰ ਸਤਸੰਗ ਪੇਟ ਦੀ ਜੀਵਿਕਾ ਦੀ ਪਈ ਹੋਈ ਹੈ ਕਿ ਅਸੀਂ ਭੁੱਖੇ ਨਾ ਮਰ ਜਾਈਏ, ਜਿੱਥੋਂ ਮਰਜ਼ੀ ਮਾਇਆ ਆ ਜਾਵੇ। ਨਹੀਂ ਤਾਂ ਸਤਸੰਗਤ ਜੀ ਢਾਂਕਾਂ ਪਾਈਆਂ ਪਈਆਂ ਵੱਡੇ ਵੱਡੇ ਜਿਹਨਾਂ ਆਪਾਂ ਕਹਿੰਦੇ ਹਾਂ ਤੀਰਥ ਹਿੰਦੂਆਂ ਦੇ ਨੇ, ਉੱਥੇ ਜਾ ਕੇ ਦੇਖੋ ਤਾਂ ਸਹੀ, ਗੁਰੂ ਨਾਨਕ ਦੇਵ ਜੀ ਦੇ ਘਰ ਦੀ ਤਾਂ ਜੈ ਜੈਕਾਰ ਉੱਥੇ ਹੋ ਰਹੀ ਹੈ। ਥਾਂ ਥਾਂ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ। ਆ ਜਦੋਂ ਹਨੇਰੀ ਆਈ ਪਿੱਛੇ ਜੇ ਅਸਥਾਨਾਂ 'ਤੇ ਹਮਲੇ ਹੋਏ, ਉਸ ਵੇਲੇ ਖਾਲਸਾ ਜੀ ਮਜਬੂਰੀ ਦੇ ਨਾਲ ਸਾਧੂਆਂ ਨੂੰ ਆਪਣੇ ਡੇਰਿਆਂ ਦੇ ਮੂਹਰੇ ਸ਼ਿਵ ਜੀ ਦੀ ਕਿਤੇ ਵਿਸ਼ਨੂੰ ਦੀ ਇਸ ਤਰ੍ਹਾਂ ਸਤਸੰਗਤ ਜੀ ਫੋਟੋਆਂ ਬਣਾਉਣੀਆਂ ਪਈਆਂ ਕਿ ਜ਼ਾਲਮ ਲੋਕਾਂ ਨੂੰ ਇਹੋ ਨਾ ਪਤਾ ਲੱਗੇ ਵੀ ਅੰਦਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ, ਮੰਦਰ ਹੀ ਸਮਝਣ ਵੀ ਇੱਥੇ ਨਹੀਂ ਅਸੀਂ ਕੁਛ ਨੁਕਸਾਨ ਕਰਨਾ। ਮਿਰਜ਼ਾਪੁਰ ਦੇ ਅੰਦਰ ਜਿੱਥੇ ਨੌਵੇਂ ਪਾਤਸ਼ਾਹ ਜਾਣਗੇ, ਸੰਤ ਕਰਮ ਸਿੰਘ ਜੀ ਸਤਸੰਗ ਜਿਉਂਦੇ ਸਾੜ ਦਿੱਤੇ ਸੀ ਉਸ ਸਾਲ, ਬਹੁਤ ਸਾਰਾ ਨੁਕਸਾਨ ਹੋਇਆ। ਸੋ ਪ੍ਰੇਮੀ ਜਨੋ, ਇੱਥੇ ਵੀ ਸੰਤ ਦਰਦਾਰ ਸਿੰਘ ਜੀ, ਮੈਂ ਦਰਸ਼ਨ ਅੱਖੀ ਕੀਤੇ ਸਤਸੰਗ ਜੀ ਪਿਛਲੇ ਕੁੰਭ 'ਤੇ ਪ੍ਰਾਗਰਾਜ, ਸਾਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਸਤਸੰਗ ਜੀ ਉਹਨਾਂ ਨੇ ਪ੍ਰਾਗਰਾਜ ਤੀਰਥ 'ਤੇ ਨਿਰਮਲ ਅਖਾੜੇ ਦੇ ਵਿੱਚ ਸਤਸੰਗਤ ਜੀ ਲਗਾਤਾਰ ਕੀਤੀ। ਇਸੇ ਤਰ੍ਹਾਂ ਉਦਾਸੀਆਂ ਦੇ ਸਤਸੰਗਤ ਜੀ ਪੁਰਾਣਾ ਅਖਾੜਾ ਦੇਖ ਕੇ ਦੰਗ ਹੋ ਜਾਵੋ, ਅੰਦਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ, ਧੂਣਾ ਵੀ ਹੈ ਸ੍ਰੀ ਚੰਦ ਦਾ। ਐਡੇ ਐਡੇ ਸਤਸੰਗ ਜੀ ਜਿਹਨੂੰ ਕਿਲਿਆਂ ਦੇ ਦਰਵਾਜ਼ੇ ਹੁੰਦੇ ਨਾ ਵੱਡੇ ਵੱਡੇ, ਐਂ ਅਖਾੜਿਆਂ ਦੇ ਗੇਟ ਨੇ, ਦੇਖੀਦਾ ਵੀ ਇੰਨੀ ਪ੍ਰਾਪਰਟੀ, ਇੰਨੀ ਮਾਇਆ। ਇਹ ਸਾਡੇ ਸਾਧੂਆਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਇੱਥੇ ਆ ਕੇ, ਅੱਜ ਇਹਨੂੰ ਕੋਈ ਸਾਂਭਣ ਵਾਲਾ। ਖਾਲਸਾ ਜੀ ਉਸ ਸਥਾਨ ਦੇ ਉੱਤੇ ਨਿਰਮਲਿਆਂ ਨੇ ਵੀ ਸੇਵਾ ਕੀਤੀ, ਹੁਣ ਵੀ ਕਰ ਰਹੇ, ਜਿੱਥੇ ਅੱਜ ਨੌਵੇਂ ਪਾਤਸ਼ਾਹ ਇਸ ਸਥਾਨ ਤੇ ਅਟਕ ਰਹੇ ਹਨ।
ਸ੍ਰੀ ਗੁਰਕੀਨ ਹਵੇਲੀ ਪਾਸ,
ਮਹਾਰਾਜ ਜੀ ਨੇ ਇਸ ਹਵੇਲੀ ਚ ਬਸਣਾ ਕੀਤਾ।
ਡੇਰਾ ਸਰਵਤ ਵੈਣੀ ਪਾਸ,
ਹੋਰ ਜਿਤਨੇ ਸਿੱਖ ਸੰਗਤਾਂ ਦੇਖ ਲਓ, ਘੋੜੇ ਮਹਾਰਾਜ ਦੇ ਗੁਰਸਿੱਖ ਸੂਰਮੇ ਨਾਲ ਸੀ, ਇਸ ਤਰ੍ਹਾਂ ਸਾਧੂਆਂ ਦੀਆਂ ਮੰਡਲੀਆਂ ਨਾਲ ਸੀ, ਜਿਤਨੀ ਹੋਰ ਸੰਗਤ ਸੀ ਸਾਰਿਆਂ ਨੇ ਸਤਸੰਗ ਜੀ ਗੰਗਾ ਜਮੁਨਾ ਦੇ ਕਿਨਾਰੇ 'ਤੇ ਡੇਰਾ ਰੱਖਿਆ, ਤੰਬੂ ਲਾ ਦਿੱਤੇ। ਗੁਰੂ ਸਾਹਿਬ ਜੀ ਮਾਤਾਵਾਂ ਦੇ ਸਮੇਤ ਇੱਥੇ ਅਹੀਆਪੁਰ ਦੇ ਮਹੱਲੇ ਦੇ ਵਿੱਚ ਪੱਕੀ ਸੰਗਤ ਜਿੱਥੇ ਗੁਰਦੁਆਰਾ, ਇੱਥੇ ਆਪ ਜੀ ਉਤਰੇ। ਸਾਰਾ ਦਿਨ ਮਹਾਰਾਜ ਜੀ ਨੇ ਸਤਸੰਗ ਜੀ ਸੰਗਤਾਂ 'ਚ ਰਹਿਣਾ ਤੀਰਥ 'ਤੇ, ਰਾਤ ਦੇ ਸਮੇਂ ਆਪ ਨੇ ਮਹਿਲਾਂ 'ਚ ਆ ਜਾਣਾ ਇੱਥੇ। ਇਉਂ ਮਹਾਰਾਜ ਕਈ ਮਹੀਨੇ ਇੱਥੇ ਰਹੇ ਪ੍ਰਾਗਰਾਜ ਤੀਰਥ 'ਤੇ।
ਕੇਤਕ ਦਿਵਸ ਬਸਤ ਬਤਾਏ,
ਕਿਤਨੇ ਕੁ ਦਿਨ ਬਸਦਿਆਂ ਬਤੀਤ ਕੀਤਾ। ਜਦੋਂ
ਇੱਕ ਸਮੇਂ ਥਿਤ ਸਹਿਜ ਸੁਭਾਏ,
ਸੁਤੇ ਸਿੱਧ ਸੁਣੋ ਖਾਲਸਾ ਜੀ, ਇੱਕ ਦਿਨ ਮਾਤਾ ਜੀ ਨਾਨਕ ਜੀ ਦੇ ਮਨ 'ਚ ਜੋ ਫੁਰਨਾ ਫੁਰਿਆ, ਉਹ ਸੱਚੇ ਪਾਤਸ਼ਾਹ ਸੁਤੇ ਸਿੱਧ ਬੈਠੇ ਸੀ ਗੁਰੂ ਤੇਗ ਬਹਾਦਰ ਜੀ,
ਮਾਤ ਨਾਨਕੀ ਚਲ ਕਰ ਆਈ,
ਮਾਤਾ ਨਾਨਕ ਜੀ ਦੀ ਕੋਲੇ ਆ ਗਈ ਬੈਠ ਗਈ ਮਹਾਰਾਜ ਕੋਲੇ।
ਕੀਨ ਜਾਚਨਾ ਸੁਤ ਅਗਵਾਈ,
ਮੰਗ ਕੀਤੀ, ਕੀ ਕੀਤਾ, ਹੇ ਕਿਹਾ, ਹੇ ਪੁੱਤਰ
ਸੁਣੋ ਪੁੱਤਰ ਲਾਲ ਸਮਮ ਉਰਕੀ,
ਹੇ ਪਿਆਰੇ ਪੁੱਤਰ, ਭਾਵੇਂ ਮੈਂ ਤੈਨੂੰ ਪੁੱਤਰ ਕਰਕੇ ਬੁਲਾਉਣੀ ਆ, ਤੂੰ ਗੁਰੂ ਨਾਨਕ ਰੂਪ ਹੈ, ਮੇਰੇ ਮਨ ਦੀ ਇੱਕ ਇੱਛਾ ਹੈ,
ਹਰ ਬਾਣੀ ਹੈ ਤਵ ਪਿਤ ਗੁਰ ਕੀ,
ਤੇਰੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਣੀ ਵੀ ਉਚਾਰੀ ਹੋਈ ਆ, ਮੈਨੂੰ ਵਰ ਦਿੱਤਾ ਹੋਇਆ ਹੈ,
ਯਾ ਤੇ ਰਹੋ ਪ੍ਰਤੀਕ ਸਦਾ,
ਮੈਂ ਤਾਂ ਉਡੀਕਦੀ ਰਹਿੰਦੀ ਆ ਉਹ ਘੜੀ ਨੂੰ,
ਤਿਨਕੋ ਬਾਕ ਨਿਫਲੇ ਕਦਾ।
ਤੁਹਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਾਕ ਕੱਢਿਆ ਹੋਇਆ ਨਿਸਫਲ ਨਹੀਂ ਹੋ ਸਕਦਾ।
ਮਹਾ ਪ੍ਰਤਾਪਵੰਤ ਭੁਜ ਭਾਰੀ,
ਬੜੀ ਲੰਮੀਆਂ ਭੁਜਾਂ ਵਾਲੇ, ਬੜੇ ਪ੍ਰਤਾਪ ਵਾਲੇ।
ਮਹਾ ਸੂਰਮਾ ਪਰਉਪਕਾਰੀ,
ਪਰਉਪਕਾਰੀ ਹੋਣਗੇ, ਸੂਰਮੇ ਹੋਣਗੇ।
ਸ੍ਰੀ ਨਾਨਕ ਤੇ ਆਦਿ ਜੋ ਗੁਰ ਹੈ,
ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੇ ਪੁੱਤਰ ਤੇਰੇ ਤੱਕ ਜਿਤਨੇ ਨੌ ਪਾਤਸ਼ਾਹ ਤੁਸੀਂ ਗੁਰੂ ਹੋਏ।
ਸਕਲ ਗੁਣਨ ਕਹੇ ਸਕਲ ਗੁਣਨ ਕਰ ਬਹੁ ਭਰਪੁਰ ਹੈ,
ਸਾਰੇ ਤੁਸੀਂ ਗੁਣਾ ਕਰਕੇ ਭਰਪੂਰ ਹੋ, ਜਿੰਨੀਆਂ ਪਾਤਸ਼ਾਹੀਆਂ ਨੌ ਪਾਤਸ਼ਾਹੀਆਂ ਹੋਈਆਂ।
ਸਭ ਕੋ ਸੋ ਜਸ ਪ੍ਰਕਾਸ਼ਨ ਵਾਰੋ,
ਸਾਰੇ ਨੌ ਪਾਤਸ਼ਾਹੀਆਂ ਦਾ ਅੱਗੇ ਜਸ ਵਧਾਉਣ ਵਾਲੇ।
ਸਭ ਕੋ ਨਾਮ ਕਰੇ ਉਜਿਆਰੋ,
ਸਾਰਿਆਂ ਦੇ ਗੁਰੂਆਂ ਦੇ ਨਾਵਾਂ ਨੂੰ ਥਾਂ ਥਾਂ ਤੇ ਉਗਾ ਕਰਨ ਵਾਲੇ।
ਅਸ ਸੁਤ ਉਪਜੇ ਸਦਨ ਤੁਮਾਰੇ,
ਤੇਰੇ ਪਿਤਾ ਨੇ ਮੈਨੂੰ ਵਰ ਦਿੱਤਾ ਇਹੋ ਜਿਹਾ ਪੁੱਤਰ ਤੇਰੇ ਘਰ ਪ੍ਰਗਟ ਹੋਣਾ ਹੈ।
ਖਸਟਮ ਗੁਰ ਇੱਕ ਖਸਟਮ ਗੁਰ ਇੱਕ ਇਮ ਬਾਕ ਵਿਚਾਰੇ,
ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੇ ਪੁੱਤਰ ਗੁਰੂ ਤੇਗ ਬਹਾਦਰ ਜੀ ਨੂੰ ਮਾਤਾ ਨਾਨਕੀ ਕਹਿੰਦੀ, ਤੇਰੇ ਪਿਤਾ ਨੇ ਮੈਨੂੰ ਵਰ ਦਿੱਤੇ ਨੇ ਕੀਰਤਪੁਰ ਜੋਤੀ ਜੋਤ ਸਮਾਉਣ ਵੇਲੇ।
ਸਿਮਰ ਸਿਮਰ ਬਚ ਮੈਂ ਅਬਲਾਖੀ,
ਮੈਂ ਬਿਰਧ ਹੋ ਗਈ, ਤੀਰਥ ਯਾਤਰਾ ਨੂੰ ਵੀ ਤੇਰੇ ਨਾਲ ਤੁਰੀ ਫਿਰਦੀ ਹੈ। ਮੈਂ ਤਾਂ ਉਹਨਾਂ ਬਚਨਾਂ ਨੂੰ ਉਹਨਾਂ ਪੁਨਾ ਚੇਤੇ ਕਰਕੇ ਕਾਮਨਾ ਰੱਖਦੀ ਹਾਂ।
ਤੋਹੇ ਪੁੱਤਰ ਕਬ ਦੇਖਵੇਂ ਆਖੀ,
ਹੇ ਪੁੱਤਰ ਮੈਂ ਤੇਰਾ ਅੱਗੇ ਪੁੱਤਰ ਕਦੋਂ ਅੱਖਾਂ ਨਾਲ ਦੇਖੂੰਗੀ।
ਸੋ ਦਿਨ ਕਬ ਹੋਵੇ ਮੁਝੇ ਆਈ,
ਉਹ ਦਿਨ ਮੇਰੇ ਤੇ ਕਦੋਂ ਆਵੇਗਾ।
ਰਹੋ ਪ੍ਰਤੀਖਤ ਨਿਤ ਅਧਕਾਈ,
ਮੈਂ ਅਧਕ ਤੋਂ ਅਧਕ ਇੱਛਾ ਧਾਰ ਕੇ ਉਡੀਕਦੀ ਰਹਿਣੀ ਆ ਵੀ ਉਹ ਘੜੀ ਦਿਨ ਧਨ ਹੋਵੇਗਾ ਜਦੋਂ ਮੈਂ ਪੋਤਰੇ ਨੂੰ ਦੇਖਾਂਗੀ।
ਸਤਕੇ ਸੁਤ ਕੋ ਲੈ ਕਰ ਗੋਦ,
ਮੈਂ ਆਪਣੇ ਪੁੱਤਰ ਦੇ ਪੁੱਤਰ ਨੂੰ ਗੋਦ ਵਿੱਚ ਲੈ ਕੇ
ਘਰੋਂ ਦਲਾਰਨ ਪਾਏ ਪ੍ਰਮੋਦ,
ਮੈਂ ਲਡਾਵਾਂਗੀ ਤੇ ਮਨ ਵਿੱਚ ਖੁਸ਼ੀ ਧਾਰਾਂਗੀ ਉਹ ਘੜੀ ਕਦੋਂ ਆਵੇ।
ਇਸ ਪੁੱਤਰ ਇਹੋ ਮੇਰੀ ਆਸਾ,
ਇਸ ਪੁੱਤਰ ਆਪਾਂ ਤੀਰਥ ਤੇ ਆਏ ਆ ਪ੍ਰਾਗ ਰਾਜ ਤੇ, ਮੇਰੀ ਇਹ ਇੱਛਾ ਹੈ
ਪੂਰਨ ਕਰੋ ਦਿਓ ਸੁਖਰਾਸਾ।
ਤੁਸੀਂ ਆਪ ਗੁਰੂ ਨਾਨਕ ਰੂਪ ਹੋ, ਮੈਂ ਤੁਹਾਨੂੰ ਪੁੱਤਰ ਕਰਕੇ ਬੁਲਾ ਰਹੀ ਹਾਂ, ਮੇਰੀ ਇਹ ਇੱਛਾ ਪੂਰੀ ਕਰ ਦਿਓ, ਮੈਨੂੰ ਪੋਤਰੇ ਦੇ ਦਰਸ਼ਨਾਂ ਦੀ ਲੋੜ ਹੈ।
ਪ੍ਰਾਣ ਅਹੇ ਮੇਰੇ ਤਨ ਜਾਵਦ,
ਜਿੰਨਾ ਚਿਰ ਮੇਰੇ ਸਰੀਰ ਚ ਪ੍ਰਾਣ ਚੱਲਦੇ ਨੇ।
ਤੁਮ ਨੰਦਨ ਕੋ ਦਰਸੋ ਤਾਵਦ,
ਮੈਂ ਪਹਿਲਾਂ ਪਹਿਲਾਂ ਤੇਰੇ ਪੁੱਤਰ ਦੇ ਦਰਸ਼ਨ ਕਰ ਲਵਾਂ।
ਸੁਣ ਜੰਨੀ ਕੇ ਬਾਕ ਸੁਹਾਏ,
ਜਦੋਂ ਖਾਲਸਾ ਜੀ ਬਹੁਤ ਹੀ ਅਧੀਨਗੀ ਦੇ ਨਾਲ ਤਰਸ ਭਰੇ ਬਚਨ ਕਹੇ ਮਾਤਾ ਨਾਨਕੀ ਜੀ ਨੇ, ਪਹਿਲੇ ਬਚਨ ਚੇਤੇ ਕਰਾਏ ਜਿਵੇਂ ਵਰ ਪ੍ਰਾਪਤ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ, ਗੁਰੂ ਤੇਗ ਬਹਾਦਰ ਜੀ ਨੇ ਮਾਤਾ ਦੇ ਬਚਨ ਸੁਣੇ,
ਸ੍ਰੀ ਗੁਰਮੁਖ ਤੇ ਭਾਕ ਸੁਣਾਏ।
ਉਸ ਵੇਲੇ ਖਾਲਸਾ ਜੀ ਸੁਭਾਏ ਮਾਨ ਮੁਖੋਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ,
ਹੇ ਜਨਨੀ ਜੋ ਮਨੋਰਥ ਤੋਹੀ,
ਹੇ ਮਾਤਾ ਜੋ ਤੇਰੇ ਮਨ ਦਾ ਸੰਕਲਪ ਹੈ ਇੱਛਾ ਹੈ,
ਪੌਤਰ ਬਲੋਕਣ ਕੋ ਸੁਖ ਹੋਹੀ,
ਤੈਨੂੰ ਆਪਣੇ ਪੁੱਤਰ ਪੋਤਰੇ ਦੇ ਦਰਸ਼ਨ ਕਰਨ ਦਾ ਸੁਖ ਜ਼ਰੂਰ ਮਿਲੇਗਾ, ਤੈਨੂੰ ਅਸੀਂ ਬਚਨ ਕਰਦੇ ਹਾਂ ਵਾਦਾ।
ਤਾਰ ਬ੍ਰਹਮ ਕਰਤਾਰ ਕਰਪਾਲਾ,
ਪਰ ਇਹ ਜਿਹੜਾ ਪੁੱਤਰ ਹੈ ਦੇ ਤੂੰ ਦਰਸ਼ਨ ਕਰਨੇ ਆ ਨਾ, ਦਰਸ਼ਨ ਕੌਣ ਕਰਾਊਗਾ, ਉਹ ਪਾਪਾਂ ਪੁੰਨਾਂ ਤੋਂ ਪਰੇ ਪਾਰ ਬ੍ਰਹਮ ਹੈ, ਕਿਰਪਾਲੂ ਆ ਸਦਾ।
ਪਰਮੇਸ਼ਰ ਸੁਖ ਸਿੰਧ ਅਕਾਲਾ,
ਸੁਖਾਂ ਦਾ ਸੁੰਦਰ ਅਕਾਲ ਪੁਰਖ ਅੰਤਰ ਜਾਮੀ ਹੈ।
ਇੱਕ ਕਾਰ ਜੋਤੀਨ ਜੋਤੀ, ਇੱਕ ਕਾਰ ਜੋਤੀਨ ਜੋਤੀ,
ਇੱਕ ਅੰਕਾਰ, ਇੱਕੋ ਇੱਕ ਅੰਕਾਰ ਸਾਰੇ ਮਾਇਕੀ ਕਾਰਾਂ ਦੇ ਵਿੱਚ ਰਮਿਆ ਹੋਇਆ ਹੈ, ਸਾਰੀਆਂ ਜੋਤਾਂ ਦਾ ਜੋਤੀ ਸਰੂਪ ਹੈ, ਜਿੰਨੇ ਸੂਰਜ ਚੰਦ ਬੁੱਧੀ ਬਿਜਲੀ ਅਗਨੀ ਤਾਰੇ ਆਦਿਕ ਚਮਕਦੇ ਨੇ, ਸਾਰਿਆਂ ਦੇ ਅੰਦਰ ਜੋਤੀ ਸਰੂਪ ਹੈ ਵਾਹਿਗੁਰੂ।
ਚੇਤਨਤਾ ਸਭ ਘਟਨ ਅਦੋਤੀ,
ਸਾਰੀਆਂ ਘਟਾਂ ਦੇ ਵਿੱਚ ਵਸਦਾ ਹੈ, ਘਟ ਘਟ ਮੈਂ ਹਰਜੂ ਵਸਿਆ ਸੰਤਨ ਕਹਿਓ ਪੁਕਾਰ, ਸਾਰਿਆਂ ਦੇ ਅੰਦਰ ਉਹਦੀ ਚੇਤਨਤਾ ਹੈ ਸਰੀਰਾਂ ਦੇ।
ਤਿਸ ਅਧੀਨ ਇਹ ਤੇਰੀ ਆਸ਼ਾ,
ਸਤਸੰਗਤ ਜੀ ਇਹਨੂੰ ਕਹਿੰਦੇ ਆ ਨਿਮਰਤਾ। ਇੱਥੇ ਵਰ ਦੇਣ ਲੱਗੇ ਵੀ ਦੇਰ ਨਹੀਂ ਲਾਉਂਦੇ ਝੂਠੇ, ਅਤੇ ਸਰਾਫ ਝੂਠੇ ਦੇਣ ਲੱਗ ਗਏ ਵੀ ਲੋਕ ਵਰ ਦੇਰ ਨਹੀਂ ਲਾਉਂਦੇ। ਸਭ ਕੁਛ ਹੁੰਦਿਆਂ ਹੋਇਆ ਆਪ ਪਾਰਬ੍ਰਹਮ ਰੂਪ ਨੇ ਵਾਹਿਗੁਰੂ ਦੀ ਕਰਕੇ ਮਹਿਮਾ, ਮਾਤਾ ਨੂੰ ਕਹੇ ਮਾਤਾ ਜੀ ਇਹ ਜੇ ਵਾਹਿਗੁਰੂ ਦੇ ਅਧੀਨ ਤੇਰੀ ਇੱਛਾ ਹੈ, ਅਕਾਲ ਪੁਰਖ ਅੰਤਰ ਜਾਮੀ ਜੋ ਸਾਰਿਆਂ ਜੋਤਾਂ ਦੇ ਅੰਦਰ ਪ੍ਰਕਾਸ਼ ਰਿਹਾ ਉਹ ਤੇਰੀ ਇੱਛਾ ਪੂਰੀ ਕਰਨਗੇ। ਆਪਾਂ ਬੇਨਤੀਆਂ ਕਰੀਏ,
ਪੂਰਨ ਕਰੇ ਹਮੋ ਪਰਵਾਸਾ,
ਮੈਨੂੰ ਭਰੋਸਾ ਹੈ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਮਾਤਾ ਜੀ ਤੇਰੀ ਆਸਾ ਪੂਰੀ ਕਰਨਗੇ ਗੁਰੂ ਨਾਨਕ ਦੇਵ ਜੀ ਪਰਮੇਸ਼ਰ ਰੂਪ
ਜਬ ਪ੍ਰਸੰਨ ਹੋਏ ਦੀਨਨ ਦਾਨੀ
ਗਰੀਬਾਂ ਨੂੰ ਦਾਨ ਦੇਣ ਵਾਲੇ ਪਰਮੇਸ਼ਰ ਜਦੋਂ ਪ੍ਰਸੰਨ ਹੋ ਗਏ
ਦੇ ਸੁੱਤ ਤੇਜ ਪੁੰਜ ਬ੍ਰਹਮ ਗਿਆਨੀ
ਉਸ ਵੇਲੇ ਸਪੁੱਤਰ ਜ਼ਰੂਰ ਪ੍ਰਗਟ ਹੋਣਗੇ ਤੇਜ ਪ੍ਰਤਾਪ ਵਾਲੇ ਹੋਣਗੇ ਔਰ ਬ੍ਰਹਮ ਗਿਆਨੀ ਹੋਣਗੇ
ਸਮਾਂ ਸਮੀਪ ਪਹੁੰਚੋ ਆਈ
ਆਹ ਬਚਨ ਆਪ ਕਹਿ ਦਿੱਤੇ ਗੁਰੂ ਤੇਗ ਬਹਾਦਰ ਜੀ ਨੇ ਮਾਤਾ ਜੀ ਉਹ ਦੇਰ ਨਹੀਂ ਸਮਾਂ ਹੁਣ ਨੇੜੇ ਹੀ ਹੈ
ਨਿਤ ਅਰਾਧ ਭੇ ਮੈਂ ਮਤ ਲਾਈ
ਮੈਂ ਵੀ ਮਾਤਾ ਜੀ ਵਾਹਿਗੁਰੂ ਨੂੰ ਅਰਾਧ ਦਾ ਹਾਂ ਕਿ ਵੇਤੋਂ ਬਾਅਦ ਗੁਰਤਾ ਗੱਦੀ ਦੇ ਮਾਲਕ ਜਿਹੜੇ ਹੋਣਗੇ ਹੇ ਵਾਹਿਗੁਰੂ ਆਪ ਪ੍ਰਗਟ ਹੋਵੋ
ਦਇਆ ਸਿੰਧ ਕਰ ਦਇਆ ਪਠਾਵੇ
ਦਇਆ ਦੇ ਸਮੁੰਦਰ ਵਾਹਿਗੁਰੂ ਦਇਆ ਕਰਕੇ ਜ਼ਰੂਰ ਤੇਰੇ ਪੋਤਰੇ ਨੂੰ ਭੇਜਣਗੇ
ਆਪਣੇ ਮਨੋਰਥ ਕੋ ਅਪ ਪਾਵੇ
ਤੂੰ ਆਪਣੇ ਜਿਹੜੇ ਸੰਕਲਪ ਨੂੰ ਪੂਰਾ ਕਰ ਲਵੇਗੀ ਇਸੇ ਤੀਰਥ ਦੇ ਉੱਤੇ ਹੀ ਤੇਰੀ ਇੱਛਾ ਪੂਰੀ ਹੋ ਜਾਵੇਗੀ
ਸੰਤ ਪ੍ਰਸੰਨ ਨਾਨਕੀ ਹੋਈ
ਜਦੋਂ ਖਾਲਸਾ ਜੀ ਮਹਾਰਾਜ ਦੇ ਸੋਹਣੇ ਬਚਨ ਸੁਣੇ ਮਾਤਾ ਨਾਨਕੀ ਬਹੁਤ ਖੁਸ਼ ਹੋਈ
ਮਨੋ ਰੰਕ ਲੈ ਨਵਨਿਧ ਕੋਈ
ਮਨ ਸਤਸੰਗ ਜੀ ਕਿਸੇ ਗਰੀਬ ਨੇ ਨੌ ਨਿਧੀਆਂ ਪਾ ਲਈਆਂ ਸਾਰੇ ਪਦਾਰਥ ਪਾ ਲਏ ਇੰਨਾ ਮਾਤਾ ਨੂੰ ਮਨ ਦੇ ਚਾਹ ਪ੍ਰਗਟ ਹੋਇਆ
ਨਿਜ ਅਨੁਕੂਲ ਪੁੱਤਰ ਕੇ ਬੈਨ
ਆਪਣੇ ਸਤਸੰਗ ਜੀ ਇੱਛਾ ਦੇ ਅਨੁਸਾਰ ਜਦੋਂ ਪੁੱਤਰ ਦੇ ਬਚਨ ਸੁਣੇ ਗੁਰੂ ਤੇਗ ਬਹਾਦਰ ਜੀ ਦੇ
ਸੁਣਤ ਲਖੀ ਅਬ ਦੇਖੋ ਨੈਣ
ਸੁਣ ਕੇ ਮਹਾਰਾਜ ਦੇ ਬਚਨ ਜਾਣ ਲਿਆ ਮਨ ਵਿੱਚ ਮਾਤਾ ਸਿਆਣੀ ਹੈ ਫਿਰ ਵੀ ਗੁਰੂ ਤੇਗ ਬਹਾਦਰ ਜੀ ਨੂੰ ਜਨਮ ਦੇਣ ਵਾਲੀ ਹੈ ਉਮੀਦ ਰੱਖ ਲਈ ਕਿ ਮੈਂ ਜਿੰਨਾ ਚਿਰ ਪ੍ਰਾਣ ਮੇਰੇ ਚੱਲਦੇ ਨੇ ਅੰਤ ਦੇ ਸਮੇਂ ਤੋਂ ਪਹਿਲਾਂ ਮੈਂ ਪੋਤਰੇ ਨੂੰ ਜ਼ਰੂਰ ਦਰਸ਼ਨ ਕਰਾਂਗੀ
ਪੁੰਨ ਸ੍ਰੀ ਤੇਗ ਬਹਾਦਰ ਚੰਦ
ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਉਹ ਚੰਦਰਮਾ ਸਰੂਪ ਹਨ
ਯੋਗ ਸਾਧਨਾ ਸਹਿਤ ਬੁਲੰਦ
ਬੜੀ ਭਾਰੀ ਸਤ ਯੋਗ ਸਾਧਨਾ ਕਰਦੇ ਹਨ ਯੋਗਾ ਚਤਵਿਰਤੀ ਨਰੋਧਾ ਡੰਡ ਕਮੰਡਨ ਮੋਢੇ ਭਾਰ ਯੋਗ ਨਹੀਂ ਕਰਮਾ ਦੀ ਮਾਰ ਡੰਡਾ ਲੈ ਲਿਆ ਕੁੱਤਾ ਨਾ ਵੱਢੇ ਗਿੱਟਾ ਫਲ ਨਾ ਲਵੇ ਕਿਤੇ ਕਮੰਡਲ ਲੈ ਲਿਆ ਪਾਣੀ ਨੂੰ ਗੋਦੜਾ ਚੱਕ ਲਿਆ ਜੂਆਂ ਦਾ ਭਰਿਆ ਮੋਢੇ ਤੋਂ ਤੁਰਿਆ ਫਿਰਦਾ ਦਰਦਾ ਸੋ ਲੱਖੋ ਹੋਂ ਕਰਦਾ ਇਹ ਯੋਗ ਨਹੀਂ ਇਹ ਤਾਂ ਕਰਮਾਂ ਦੀ ਮਾਰ ਆ ਕੋਈ ਮਾੜੇ ਕਰਮ ਕੀਤੇ ਹੋਏ ਨੇ ਯੋਗਾ ਚਿਤਬਿਰਤੀ ਨਿਰੋਧਾ ਯੋਗੀ ਉਹ ਅਜਿਹਾ ਚਿੱਤ ਦੀਆਂ ਬਿਰਤੀਆਂ ਨੂੰ ਜੋੜ ਕੇ ਸ਼ਬਦ ਵਿੱਚ ਰੱਖਦਾ ਹੈ ਗੁਰਸਿੱਖ ਯੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ ਕੰਨੀ ਮੁੰਦਰਾ ਮੰਤਰ ਗੁਰ ਯੋਗੀ ਵੀ ਕੰਨ ਪਾੜ ਕੇ ਮੁੰਦਰਾ ਪਾਉਂਦੇ ਜਿਹੜਾ ਆਪਾਂ ਗੁਰੂ ਪੰਜਾਂ ਪਿਆਰਿਆਂ ਦੁਆਰਾ ਮੰਤਰ ਕੰਨਾਂ 'ਚ ਲਿਆ ਇਹ ਮੁੰਦਰਾਂ ਪਾਈਆਂ ਹੋਈਆਂ ਸੰਤੋਖ ਦੀਆਂ ਮੁੰਦਰਾਂ ਮਹਾਰਾਜ ਨੇ ਬਖਸ਼ੀਆਂ ਹਨ ਇਸੇ ਤਰ੍ਹਾਂ ਸਤਸੰਗਤ ਜੀ ਗੁਰਸਿੱਖ ਨੇ ਉਹ ਯੋਗੀ ਹਨ ਉਹਨਾਂ ਨੇ ਬਿਰਤੀ ਨੂੰ ਜੋੜਿਆ ਹੈ ਗਿਆਨ ਵਾਸਤਾ ਸਤਸੰਗਤ ਜੀ ਜੁੜੇ ਹੋਏ ਹਨ ਐਸੀ ਯੋਗ ਸਾਧਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀਤੀ ਹੈ ਕਲਗੀਧਰ ਪਾਤਸ਼ਾਹ ਨੇ ਵੀ ਆਪਣੀ ਬਾਣੀ ਵਿੱਚ ਫਰਮਾਇਆ ਹੇ ਗੁਰੂ ਕੇ ਸਿੱਖੋ ਮੁਰਪਤ ਪੂਰਵ ਕੀ ਅਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਸਾਡੇ ਪਿਤਾ ਨੇ ਪੂਰਵ ਦੇਸ਼ ਨੂੰ ਪਿਆਨਾ ਕੀਤਾ ਜਾਣਾ ਕੀਤਾ ਭਾਂਤ ਭਾਂਤ ਕੇ ਤੀਰਥ ਨਾਨਾ ਤਰ੍ਹਾਂ ਤਰ੍ਹਾਂ ਦੇ ਇਸ਼ਨਾਨ ਕਰਦੇ ਗਏ ਤੀਰਥਾਂ ਦੇ ਉੱਤੇ ਜਬ ਹੀ ਜਾਤ ਤ੍ਰਿਵੈਣੀ ਭਏ ਪੁੰਨ ਦਾਨ ਦਿਨ ਕਰਤ ਬਤੇ ਕਲਗੀਧਰ ਪਾਤਸ਼ਾਹ ਦੇ ਬਚਨ ਨੇ ਜਦੋਂ ਤ੍ਰਿਵੈਣੀ ਰਾਜ ਪ੍ਰਾਗ ਰਾਜ ਤੀਰਥ ਤੇ ਗਏ ਸਾਡੇ ਮਾਤਾ ਪਿਤਾ ਉੱਥੇ ਰਹੇ ਔਰ ਪੁੰਨ ਦਾਨ ਕਰਦਿਆਂ ਦਿਨ ਬਤੀਤ ਕੀਤੇ ਸੰਗਤਾਂ ਦੀ ਕਲਿਆਣ ਕੀਤੀ ਉੱਥੇ ਜਾ ਕਰਕੇ ਪੁੰਨ ਦਾਨ ਦਿਨ ਕਰਤ ਬਤਾਏ ਤਹੀ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਭਵ ਲਇਓ ਮਾਤਾ ਦੇ ਉਦਰ ਵਿੱਚ ਅਸੀਂ ਸੱਚਖੰਡ ਵਿੱਚੋਂ ਆਗਿਆ ਲੈ ਕਰਕੇ ਵਾਹਿਗੁਰੂ ਤੋਂ ਮਾਤਾ ਗੁਜਰੀ ਦੇ ਉਦਰ ਵਿੱਚ ਉੱਥੇ ਹੀ ਆ ਗਏ ਸੀ ਅਸੀਂ ਪ੍ਰਾਗਰਾਜ ਤੀਰਥ 'ਤੇ ਲੇਕਿਨ ਸਰੀਰ ਕਰਕੇ ਅਸੀਂ ਪ੍ਰਗਟ ਮਾਤ ਲੋਕ ਦੇ ਅੰਦਰ ਪਟਨੇ ਸਾਹਿਬ ਵਿੱਚ ਹੋਏ ਬੱਚਾ ਉਦਰ ਵਿੱਚ ਸਤਸੰਗ ਜੀ ਪ੍ਰਗਟ ਹੋ ਜਾਂਦਾ ਪਹਿਲਾਂ 9 ਮਹੀਨੇ ਦੀ ਮਨਿਆਦ ਹੁੰਦੀ ਹੈ ਆਪ ਜੀ ਸਤਸੰਗਤ ਜੀ ਤਾਤ ਮਾਤਮੁਰ ਅਲਖ ਅਰਾਧਾ ਬਹੁਤ ਯੋਗ ਸਾਧਨਾ ਸਾਧਾ ਸਾਡੇ ਮਾਤਾ ਪਿਤਾ ਨੇ ਅਲੱਖ ਪਰਮੇਸ਼ਰ ਨੂੰ ਅਰਾਧਿਆ ਬਹੁਤ ਤਰ੍ਹਾਂ ਦੀਆਂ ਯੋਗ ਸਾਧਨਾ ਵੀ ਕੀਤੀਆਂ ਕਲਗੀਧਰ ਪਾਤਸ਼ਾਹ ਦੀ ਬਾਣੀ ਦੀ ਗਵਾਹੀ ਹੈ ਜਿਸ ਵੇਲੇ ਸਤਸੰਗ ਜੀ ਅਰਾਧਨਾ ਕੀਤੀ ਤਾਤੇ ਭਏ ਪ੍ਰਸੰਨ ਗੁਰਦੇਵ ਵਾਹਿਗੁਰੂ ਪ੍ਰਸੰਨ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਤੇ ਜਿਸ ਵੇਲੇ ਪ੍ਰਸੰਨਤਾ ਧਾਰੀ ਉਸ ਵੇਲੇ ਸਾਨੂੰ ਹੁਕਮ ਹੋਇਆ ਮਾਤ ਲੋਕ ਵਿੱਚ ਆਉਣ ਤਿੰਨ ਪ੍ਰਭ ਆਇਸ ਜਬ ਆਇਸ ਮੋਹਿ ਦੀਆ ਤਬ ਹਮ ਜਨਮ ਕਦੂ ਮੈਂ ਲਿਆ ਵਾਹਿਗੁਰੂ ਨੇ ਜਨਮ ਸਾਨੂੰ ਆਗਿਆ ਦਿੱਤੀ ਜਾਓ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤਰ ਰੂਪ ਹੋ ਕਰਕੇ ਪ੍ਰਗਟ ਹੋਵੋ ਤਾਂ ਅਸੀਂ ਕਲਯੁਗ ਦੇ ਸਮੇਂ ਵਿੱਚ ਪ੍ਰਗਟ ਹੋਏ ਹਾਂ। ਚਿੱਤ ਨਾ ਭਇਓ ਹਮਰੋ ਆਵਨ ਕਹਿ, ਚੁਬੀ ਰਹੀ ਸੁਰਤ ਪ੍ਰਭ ਚਰਨ ਮੈਂ, ਸਾਡਾ ਆਉਣ ਨੂੰ ਜੀ ਨਹੀਂ ਸੀ ਕਰਦਾ। ਖਾਲਸਾ ਜੀ ਕਿਹਦਾ ਆਉਣ ਨੂੰ ਜੀ ਕਰਦਾ ਮਾਤ ਲੋਕ 'ਚ? ਇੱਥੇ ਸਤਸੰਗ ਜੀ ਕੋਈ ਸੁੱਖ ਨੇ? ਦੇਖੋ ਤਾਂ ਸਹੀ, ਕਲਗੀਧਰ ਪਾਤਸ਼ਾਹ ਨੇ ਖਾਲਸਾ ਜੀ ਕਿੰਨਾ ਕੁ ਸੁੱਖ ਮਾਣਿਆ ਹੋਏਗਾ। ਕਿਸੇ ਦਾ ਸਤਸੰਗ ਮਾੜਾ ਜਿਹਾ ਨੁਕਸਾਨ ਹੋ ਜਾਵੇ, ਉਹ ਸਾਰੀ ਜ਼ਿੰਦਗੀ ਹੋ ਕੇ ਲੈਂਦਾ ਰਹਿੰਦਾ। ਕਿੱਥੋਂ ਸਤਸੰਗ ਬਾਲਕ ਅਵਸਥਾ 'ਚੋਂ, ਹਲੇ ਕਸੂਰ ਅਵਸਥਾ 'ਚ ਨਹੀਂ ਸੀ ਆਏ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਦੇ ਦਿੱਤੀ। ਅਨੰਦਪੁਰ ਸਾਹਿਬ ਆ ਕੇ ਵਸਾਉਣਾ, ਪਹਾੜੀ ਰਾਜਾ ਨੇ ਈਰਖਾ ਵਿੱਢ ਲੈਣੀ, ਪੌਂਟੇ ਸਾਹਿਬ ਜਾ ਕੇ ਦਿਨ ਕੱਟਣੇ, ਪੰਥ ਖਾਲਸਾ ਪ੍ਰਗਟ ਕਰ ਦੇਣਾ, ਜ਼ੁਲਮ ਸਤਸੰਗ ਜੀ ਕਰਨਾ ਔਰੰਗਜ਼ੇਬ ਨੇ ਸ਼ੁਰੂ ਕਰ ਦੇਣਾ, ਉਸ ਤੋਂ ਬਾਅਦ ਪੰਥ ਖਾਲਸਾ ਸਾਜ ਕੇ ਪੰਜ ਪਿਆਰਿਆਂ ਦੀ ਸਾਜਣਾ, ਥਾਂ ਥਾਂ 'ਤੇ ਫੌਜਾਂ ਕਾਇਮ ਕਰਨੀਆਂ, ਸਾਰੇ ਪਰਿਵਾਰ ਨੂੰ ਸਤਸੰਗ ਜੀ ਕੁਰਬਾਨ ਕਰ ਦੇਣਾ। ਪਾਕਿਸਤਾਨ ਤੋਂ ਜਿਹੜੇ ਉੱਜੜ ਕੇ ਆਏ ਉਹਨਾਂ ਨੂੰ ਪੁੱਛੋ, ਹੁਣ ਵੀ ਬੁੜੇ ਹੋ ਕੇ ਲੈਂਦੇ ਨੇ। ਮੁੜ ਕੇ ਅਨੰਦਪੁਰ ਸਾਹਿਬ ਤਾਂ ਨਹੀਂ ਆਏ ਮਹਾਰਾਜ ਜੀ ਸਤਸੰਗ ਜੀ, ਭਾਵੇਂ ਹਾਜ਼ਰ ਨਾਜ਼ਰ ਨੇ, ਸਾਰਾ ਸਤਸੰਗ ਨਗਰ ਉੱਜੜ ਜਾਣਾ, ਚਮਕੌਰ ਗੜੀ ਦੀਆਂ ਸਤਸੰਗ ਗੜੀਆਂ ਦੇ ਵਿੱਚ ਜਾਣ ਨਾਲੋਂ ਪਿਆਰੇ ਸਿੰਘਾਂ ਨੂੰ ਸ਼ਹੀਦੀਆਂ ਸਤਸੰਗ ਜੀ ਪ੍ਰਾਪਤ ਕਰਾ ਕੇ, ਜੰਗਲਾਂ ਦੇ ਮਾਛੂਵਾੜੇ ਦੇ ਵਿੱਚ ਨਹੀਂ ਸਤਸੰਗ ਜੀ ਉੱਚਦੇ ਪੀਰ ਬਣਦੇ ਹੋਏ, ਕਿੱਥੇ ਕਹਾਂ ਕਿਹੜਾ ਘਰ ਸੀ ਜਾ ਰਹਿਣਾ ਸੀ ਖਾਲਸਾ ਜੀ? ਫਿਰ ਇਹਨਾਂ ਨੇ ਪੱਥਰ ਦਿਲ ਜ਼ੁਲਮ ਕਰਨ ਵਾਲੇ ਵਜੀਦੇ ਵਰਗਿਆਂ ਨੇ ਪਿੱਛਾ ਕੀਤਾ, ਮੁਕਤਸਰ ਦਾ ਜੰਗ ਫੇਰ ਲੜਨਾ, ਕਦੋਂ ਸੁੱਖ ਦੇਖਿਆ ਮਹਾਰਾਜ ਜੀ ਨੇ? ਆਪ ਜੀ ਦਾ ਪਰਨ ਸੀ ਖਾਲਸੇ ਨੂੰ ਦੱਸਿਆ, ਖਾਲਸਾ ਜੀ ਚਿੱਤ ਨਾ ਭਇਓ ਹਮਰੋ ਆਵਨ ਕਹਿ, ਸਾਡਾ ਆਉਣ ਨੂੰ ਜੀ ਨਹੀਂ ਸੀ ਕਰਦਾ। ਪਤਾ ਸੀ ਬਈ ਗੁਰੂ ਨਾਨਕ ਦੇਵ ਜੀ ਦੇ ਤਖ਼ਤ 'ਤੇ ਬੈਠ ਕੇ ਜ਼ਿੰਮੇਵਾਰੀਆਂ ਬਹੁਤ ਹੀ ਕੈੜੀਆਂ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਕਾਹਤੇ ਨਹੀਂ ਸੀ ਪ੍ਰਗਟ ਹੁੰਦੇ? ਮਾਇਆ ਦੇ ਲਾਲਚੀ ਧੀਰਮਲ ਵਰਗੇ ਮੱਲੋ ਮੱਲੀ ਤਹਾਂ ਆਉਂਦੇ ਸੀ, ਪੜਦੇ ਸੀ, ਪਰ ਸਤਸੰਗਤ ਜੀ ਭਾਰਤ ਵਰਸ਼ ਦਾ ਧਰਮ ਸੀਸ ਦੇ ਕੇ ਕੌਣ ਰੱਖੇ ਗੁਰੂ ਤੇਗ ਬਹਾਦਰ ਜੀ ਤੋਂ ਬਿਨਾਂ? ਪਤਾ ਸੀ ਕਿ ਬਹੁਤ ਕਸ਼ਟ ਨੇ ਸਾਹਮਣੇ, ਗੱਦੀ 'ਤੇ ਬੈਠ ਕੇ ਪੂਜਾ ਕਰਾ ਲੈਣੀ ਤਾਂ ਸਭ ਦਾ ਜੀ ਕਰਦਾ ਹੈ, ਪਰ ਕਾਮਨਾ ਸਭ ਦੀਆਂ ਪੂਰੀਆਂ ਕੌਣ ਕਰੂਗਾ? ਸਭ ਦੇ ਸਤਸੰਗ ਜੀ ਦੁੱਖ ਆਪ ਕੌਣ ਲਊ, ਸੁੱਖ ਕਿਵੇਂ ਕੌਣ ਦੇਊਗਾ? ਸੋ ਆਪ ਜੀ ਸਤਸੰਗਤ ਜੀ ਕਹਿੰਦੇ, ਧਰਮ ਚਲਾਵਨ ਸੰਤ ਉਵਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਯਾਹੀ ਕਾਜ ਧਰਾਂ ਹਮ ਜਨਮ, ਸਮਝ ਰਹੇ ਹੋ ਸਾਧੂ ਸਮਨ। ਸੰਤਾਂ ਮਹਾਤਮਾ ਦੀ ਰੱਖਿਆ ਕਰਨੀ, ਧਰਮ ਨੂੰ ਫੈਲਾਉਣਾ, ਦੁਸ਼ਟਾਂ ਮਲੇਸ਼ਾਂ ਦੀਆਂ ਜੜ੍ਹਾਂ ਪੱਟਣੀਆਂ, ਇਹ ਸਾਡਾ ਪ੍ਰਯੋਜਨ ਹੈ, ਅਸੀਂ ਤਾਂ ਅਵਤਾਰ ਧਾਰਿਆ। ਚਿਤਨਾ ਪਇਓ ਹਮਰੋ ਆਵਨ ਕਹਿ, ਕਿਉਂ ਨਹੀਂ ਸੀ ਕੀ ਕਰਦਾ? ਚੁਬੀ ਰਹੀ ਸੁਰਤ ਪ੍ਰਭ ਚਰਨ ਮੈਂ, ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸਾਡੀ ਸੁਰਤੀਆਂ ਲੱਗੀ ਆਨੰਦ ਮਾਣਦੇ ਸੀ। ਜਿਉਂ ਜਿਉਂ ਪਰਮੇਸ਼ੁਰ ਨੇ ਸਾਨੂੰ ਸਮਝਾਇਆ, ਤਿਉਂ ਕਹਿ ਕੇ ਅਸੀਂ ਮਾਤ ਲੋਕ ਦੇ ਵਿੱਚ ਆ ਕੇ ਪ੍ਰਗਟ ਹੋਏ। ਅੱਜ ਸਤਸੰਗਤ ਜੀ ਜੋ ਕਲਗੀਧਰ ਪਾਤਸ਼ਾਹ ਨੇ ਬਚਨ ਕਹੇ ਹੈ, ਤਾਤ ਮਾਤ ਮੁਰ ਅਰਖ ਅਰਾਧਾ, ਬਹੁ ਯੋਗ ਸਾਧਨਾ ਸਾਧਾ, ਯੋਗ ਸਾਧਨਾ ਕੀਤੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਮਾਤਾ ਗੁਜਰੀ ਜੀ ਨੇ ਵੀ ਸਤਸੰਗਤ ਜੀ ਸਾਧਨ ਕੀਤੇ। ਇਸੇ ਕਰਕੇ ਜਦੋਂ ਛੋਟੇ ਸਾਹਿਬਜ਼ਾਦੇ ਸ਼ਹੀਦੀਆਂ ਪਾ ਗਏ, ਮਾਤਾ ਜੀ ਨੇ ਸਤਸੰਗ ਜੀ ਪਹਿਲਾਂ ਹੀ ਅਭਿਆਸ ਕੀਤਾ ਹੋਇਆ ਸੀ ਮਾਤਾ ਗੁਜਰੀ ਜੀ ਨੇ ਯੁਵਾ ਅਵਸਥਾ ਦੇ ਟਾਈਮ ਦਾ, ਜਦੋਂ ਦੇਖਿਆ ਸਾਹਿਬਜ਼ਾਦੇ ਸ਼ਹੀਦੀ ਪਾ ਲਈ, ਰੂਹਾਂ ਸਤਸੰਗ ਜੀ ਮਾਤਾ ਜੀ ਦੇ ਕੋਲ ਪਹੁੰਚੀਆਂ, ਫਤਿਹ ਬੁਲਾਈ। ਮਾਤਾ ਕਹਿਣ ਲੱਗੀ, ਪੋਤਰਿਓ ਦਿਸਦੇ ਕਿਉਂ ਨਹੀਂ ਹੋ, ਆਵਾਜ਼ ਤੁਹਾਡੀ ਆਉਂਦੀ ਹੈ। ਬਾਬਾ ਫਤਿਹ ਸਿੰਘ ਕਹਿਣ ਲੱਗਾ, ਮਾਤਾ ਅਸੀਂ ਅਕਾਲ ਬਾਣਾ ਪਹਿਨ ਲਿਆ, ਹੁਣ ਅੱਗੇ ਜਿਹੜਾ ਬਾਣਾ ਪਾਇਆ ਸੀ ਕਾਲ ਵਾਲਾ ਸੀ, ਉਹਨੂੰ ਕਾਲ ਨੇ ਖਤਮ ਕਰਨਾ ਹੀ ਸੀ ਕਿਸੇ ਦਿਨ, ਹੁਣ ਅਸੀਂ ਅਕਾਲ ਬਾਣਾ ਪਹਿਨਿਆ ਹੋਇਆ, ਤਾਂ ਨਹੀਂ ਮਾਤਾ ਜੀ ਨਜ਼ਰ ਆਉਂਦੇ, ਸਾਨੂੰ ਆਗਿਆ ਦੇ, ਅਸੀਂ ਚੱਲੇ ਸੱਚਖੰਡ ਨਾਲ। ਉਸ ਵੇਲੇ ਕਿਹਾ, ਪੋਤਰੇ ਮੈਨੂੰ ਵੀ ਲੈ ਚੱਲੋ। ਮਾਤਾ ਨੇ ਸਤਸੰਗ ਜੀ ਧੀਰਜ ਧਾਰੀ, ਪਾਣੀ ਦੀ ਬਾਲਟੀ ਮਹਿਰੇ ਕੋਲੋਂ ਮੰਗਵਾ ਕੇ ਇਸ਼ਨਾਨ ਪਾਨ ਕਰਕੇ ਖਾਲਸਾ ਜੀ ਮਾਤਾ ਜੀ ਉਸੇ ਵੇਲੇ ਸਤਸੰਗ ਜੀ ਦਸਵੇਂ ਦੁਆਰ ਪ੍ਰਾਣ ਚੜ੍ਹਾ ਲਏ, ਆਪਣੀ ਇੱਛਾ ਅਨੁਸਾਰ ਸਤਸੰਗ ਜੀ ਸੱਚਖੰਡ ਨੂੰ ਪੋਤਰਿਆਂ ਦੇ ਨਾਲ ਚਲੇ ਗਏ। ਜਿਸ ਵੇਲੇ ਸਤਸੰਗ ਜੀ ਦਸਵੇਂ ਦੁਆਰ ਦੁਆਰਾ ਪ੍ਰਾਣ ਨਿਕਲਦੇ ਨੇ, ਕੁਦਰਤੀ ਤਾੜੂਏ ਦੇ ਵਿੱਚ ਸਤਸੰਗ ਜੀ ਛੇਕ ਹੋ ਜਾਂਦਾ। ਉਹ ਅਗਿਆਨੀ ਲੋਕਾਂ ਨੇ ਜਦੋਂ ਦੇਖਿਆ ਮਾਤਾ ਦਾ ਸਤਸੰਗ ਜੀ ਸਰੀਰ, ਉਹਨਾਂ ਦੇ ਮਨ ਵਿੱਚ ਇਹ ਹੋਇਆ ਕਿ ਮਾਤਾ ਨੇ ਤਾਂ ਉੱਥੇ ਟੱਕਰਾਂ ਮਾਰੀਆਂ ਨੇ, ਠੰਡੇ ਬੁਰਜ ਵਿੱਚ ਸਿਰ ਭੰਨ ਕੇ ਮਾਤਾ ਤਾਂ ਮਰ ਗਈ, ਅਗਿਆਨੀਆਂ ਨੂੰ ਕੀ ਪਤਾ ਖਾਲਸਾ ਜੀ। ਦਸਵੇਂ ਦੁਆਰ ਸਤਸੰਗਤ ਜੀ ਉੱਤੇ ਛੇਕ ਸੀ, ਉਹ ਦੇਖ ਕੇ ਲੋਕ ਅੰਦਾਜ਼ਾ ਲਾਉਂਦੇ ਉਹੋ ਜਿਹੇ ਲਿਖਾਰੀ ਸਨ, ਚੰਗੀ ਲਿਖਣ ਵਾਲੇ ਤੁਰਕਾਂ ਦੇ ਲਿਖਾਰੀ ਸਨ। ਸੋ ਮਾਤਾ ਪਿਤਾ ਜੀ ਨੇ ਬੜੇ ਭਾਰੀ ਸਾਧਨ ਕੀਤੇ ਤਾਂ ਭਾਈ ਅਸੀਂ ਉਹਨਾਂ ਦੀ ਇੱਛਾ ਪੂਰੀ ਕਰਨ ਵਾਸਤੇ ਪ੍ਰਗਟ ਹੋਏ ਆ। ਕਲਗੀਧਰ ਪਾਤਸ਼ਾਹ ਨੇ ਫਰਮਾਇਆ,
ਕਰ ਇਸ਼ਨਾਨ ਲਗਾਏ ਸਮਾਧਨ।
ਗੁਰੂ ਤੇਗ ਬਹਾਦਰ ਸਾਹਿਬ ਜੀ ਅੰਮ੍ਰਿਤ ਵੇਲੇ ਤੜਕੇ ਗੰਗਾ ਜਮੁਨਾ ਤੀਰਥ ਦੇ ਉੱਤੇ ਇਸ਼ਨਾਨ ਕਰ ਲੈਂਦੇ, ਸਮਾਧੀ ਲਾਉਂਦੇ,
ਨਿਤ ਪ੍ਰਤ ਸੁਤ ਹਿਤ ਕਰੇ ਆਰਾਧਨ,
ਆਰਾਧਨਾ ਕਰਦੇ ਵਾਹਿਗੁਰੂ ਦੀ, ਹੇ ਮਹਾਰਾਜ ਕਿਰਪਾ ਕਰੋ, ਗੁਰੂ ਨਾਨਕ ਦੇਵ ਜੀ ਗੱਦੀ ਦੇ ਮਾਲਕ ਭੇਜ ਦਿਓ ਕੋਈ।
ਰਹੇ ਪ੍ਰਯਾਗ ਤਰਵੈਣੀ ਤੀਰ,
ਸਤਸੰਗੀ ਤਰਵੈਣੀ ਰਾਜ ਤੀਰਥ ਹੈ ਜਿਹੜਾ ਪ੍ਰਾਗ ਰਾਜ, ਉੱਥੇ ਮਹਾਰਾਜ ਜੀ 9 ਮਹੀਨੇ ਤੋਂ ਉੱਤੇ ਰਹੇ।
ਨਿਤ ਆਵੇ ਸੰਗਤ ਕੀ ਪੀਰ,
ਸੰਗਤਾਂ ਬਹੁਤ ਆਉਂਦੀਆਂ, ਭੀੜ ਰਹਿੰਦੀ ਆ ਮਹਾਰਾਜ ਕੋਲੇ।
ਹਿਮ ਸ੍ਰੀ ਤੇਗ ਬਹਾਦਰ ਕਥਾ,
ਸਤਸੰਗ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਥਾ ਹੈ।
ਰਹੇ ਪ੍ਰਯਾਗ ਬਖਾਨੀ ਤਥਾ,
ਇਸ ਪ੍ਰਕਾਰ ਇਹ ਕਥਾ ਕਹੀ। ਆਪ ਜੀ ਪ੍ਰਾਗ ਰਾਜ ਤੀਰਥ ਤੇ ਟਿਕ ਗਏ, ਨਾਲੇ ਮਾਤਾ ਨੂੰ ਕਿਹਾ ਮਾਤਾ ਜੀ ਆਪਾਂ ਹੁਣ ਜਪ ਤਪ ਕਰੀਏ। ਉਸੇ ਟਾਈਮ ਹੀ ਸਤਸੰਗ ਜੀ ਅਖੰਡ ਪਾਠ ਕੀਤਾ, ਸਭ ਤੋਂ ਪਹਿਲਾ ਅਖੰਡ ਪਾਠ ਪ੍ਰਾਗ ਰਾਜ ਤੀਰਥ ਤੇ ਹੋਇਆ। ਟਕਸਾਲਾਂ ਦੇ ਅੰਦਰ, ਸੰਪਰਦਾਵਾਂ ਦੇ ਅੰਦਰ ਇਹ ਸਤਸੰਗ ਜੀ ਦੱਸਿਆ ਜਾਂਦਾ ਹੈ। ਜਿਹੜੇ ਅੱਜ ਕੱਲ੍ਹ ਦੇ ਲਿਖਾਰੀ ਨੇ ਲਾਇਬ੍ਰੇਰੀਆਂ 'ਚ ਬੁੱਕਾਂ ਛਪਾ ਛਪਾ ਕੇ ਭੇਜਣ ਵਾਲੇ, ਉਹ ਇਹ ਰਹਿ ਦਿੰਦੇ ਨੇ, ਬਿਪਤਾ ਪਈ ਹੁੰਦੀ ਜੀ ਸਿੰਘਾਂ ਨੂੰ, ਤੁਰਕਾਂ ਦਾ ਰਾਜ ਸੀ ਜੀ, ਇਹ ਫਿਰ ਤੰਬੂ ਦੇ ਵਿੱਚ ਪ੍ਰਕਾਸ਼ ਕਰਕੇ ਛੇਤੀ ਛੇਤੀ ਪੜ੍ਹ ਲੈਂਦੇ ਸੀ ਮਹਾਰਾਜ, ਉਦੋਂ ਦਾ ਅਖੰਡ ਪਾਠ ਚ ਕੇ ਚੱਲ ਪਿਆ। ਇਹ ਕੋਈ ਸਤਸੰਗ ਜੀ ਗੱਲਾਂ ਕਰਨ ਵਾਲੀਆਂ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੰਨੂ ਦੀ ਬੀੜ ਤੋਂ ਮਾਤਾ ਨਾਨਕੀ ਜੀ ਦੀ ਰਾਏ ਦੇ ਨਾਲ ਕਿ ਮਾਤਾ ਜੀ ਆਪਾਂ ਸਿਮਰ ਭਜਨ ਕਰਾਈਏ, ਜੇ ਤੁਹਾਨੂੰ ਪੋਤਰੇ ਦੇ ਦਰਸ਼ਨਾਂ ਦੀ ਇੱਛਾ ਹੈ। ਉਸ ਵੇਲੇ ਖਾਲਸਾ ਜੀ, ਭਾਈ ਉੱਡਾ ਜੀ, ਭਾਈ ਮਤੀ ਦਾਸ ਜੀ, ਭਾਈ ਗੁਰਦਿੱਤਾ ਜੀ, ਬਾਬਾ ਬੁੱਢਾ ਜੀ ਦੇ ਸਤਸੰਗ ਜੀ ਪੀੜ੍ਹੀ ਵਿੱਚੋਂ, ਇਸੇ ਤਰ੍ਹਾਂ ਸਤੀ ਰਾਮ ਜੀ, ਇਹੋ ਜਿਹੇ ਗੁਰਮੁਖ ਸਤਸੰਗ ਜੀ ਮਹਾਰਾਜ ਨੇ ਪਾਠੀ ਲਾਏ। 9ਵੇਂ ਪਾਤਸ਼ਾਹ ਦੀ ਬਾਣੀ ਭਾਵੇਂ ਉਸ ਵੇਲੇ ਨਹੀਂ ਸੀ ਚੜ੍ਹੀ ਹੋਈ, ਲੇਕਿਨ ਸਤਸੰਗ ਜੀ ਹਰਿਮੰਦਰ ਸਾਹਿਬ ਪ੍ਰਕਾਸ਼ ਤਾਂ ਹੁੰਦਾ ਸੀ ਨਾ, ਕਰਤਾਰਪੁਰ ਜੋ ਸਰੂਪ ਹੈ ਉਸੇ ਦਾ ਹੀ ਉਤਾਰਾ ਸਤਸੰਗ ਜੀ ਇਹ ਪੋਥੀ ਸਾਹਿਬ ਸਨ। ਉਸ ਤੋਂ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੇ ਮਾਤਾ ਨਾਨਕ ਜੀ ਦੀ ਰਾਏ ਦੇ ਨਾਲ ਪ੍ਰਾਗ ਰਾਜ ਤੀਰਥ ਤੇ ਪੱਕੀ ਸੰਗਤ, ਜਿੱਥੇ ਗੁਰਦੁਆਰਾ ਸੰਗਤਾਂ ਦਰਸ਼ਨ ਕਰਦੀਆਂ, ਉਸ ਕਮਰੇ ਸਤਸੰਗ ਜੀ ਆਪ ਜੀ ਨੇ ਅਖੰਡ ਪਾਠ ਲਗਾਤਾਰ 5 ਸਿੱਖਾਂ ਤੋਂ ਕਰਵਾਇਆ। ਸੰਪੂਰਨ ਮਰਜ਼ਾਦਾ ਨਾਲ ਕਲਗੀਧਰ ਪਾਤਸ਼ਾਹ ਨੇ 25 ਸਿੰਘ ਲਾ ਕੇ ਤਿਆਰ ਬਰ ਤਿਆਰ ਮਹਾਰਾਜ ਸਰੂਪ ਜਦੋਂ ਦੁਬਾਰਾ ਰਚਿਆ, 9ਵੇਂ ਪਾਤਸ਼ਾਹ ਦੀ ਬਾਣੀ ਵਿੱਚ ਦਰਜ ਕੀਤੀ, ਗੁਰੂ ਕੀ ਕੰਸ਼ੀ ਦਮਦਮੇ ਸਾਹਿਬ ਸਤਸੰਗ ਜੀ ਮਰਜ਼ਾਦਾ ਤੋਰੀ। ਸੋ ਇਉਂ ਸਤਸੰਗ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਅਖੰਡ ਪਾਠ ਵੀ ਸਭ ਤੋਂ ਪਹਿਲਾਂ ਕਰਾਉਂਦੇ ਪਏ।
ਅਬ ਸ੍ਰੀ ਗੋਬਿੰਦ ਸਿੰਘ ਕੋ ਆਵਨ,
ਹੁਣ ਸੁਣੋ ਖਾਲਸਾ ਜੀ, ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਆਉਣਾ ਹੋਇਆ।
ਵਰਣਨ ਕਰੋ ਸੰਤ ਮਨ ਭਾਵਨ,
ਇਹ ਸ਼ਾਂਤ ਚਿੱਤ ਵਾਲੇ ਸੰਤ ਜਨੋ, ਗੁਰਮੁਖ ਗੁਰਸਿੱਖ, ਤੁਹਾਡੇ ਮਨ ਵਿੱਚ ਗੁਰੂ ਕਾ ਜਸ ਭਾਉਂਦਾ ਹੈ। ਭਾਈ ਸਾਹਿਬ ਜੀ ਕਹਿੰਦੇ ਅਸੀਂ ਵਰਣਨ ਕਰਦੇ ਹਾਂ, ਸੁਣੋ।
ਲੈ ਆਗਿਆ ਪ੍ਰਭ ਕੀ ਜਿਵੇਂ ਆਏ,
ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਦੀ ਆਗਿਆ ਸੱਚਖੰਡੋਂ ਲੈ ਕੇ
ਪੂਰਵ ਜਨਮ ਜਥਾ ਤਪਤਾਏ,
ਸੱਚਖੰਡੋਂ ਜਿਵੇਂ ਆਏ ਨੇ ਪ੍ਰਾਗ ਰਾਜ ਤੀਰਥ ਦੇ ਮਾਤਾ ਗੁਜਰੀ ਦੇ ਉਦਰ ਵਿੱਚ, ਸੱਚਖੰਡੋਂ ਵਿਦਾਇਗੀ ਲੈ ਕੇ ਉਹ ਪਿਛਲੇ ਜਨਮ ਦੀ ਕਥਾ ਦੱਸਦੇ ਹਾਂ।
ਸੋ ਅਬ ਸੁਣੋ ਕਥਾ ਗੁਣ ਖਾਨੀ,
ਉਹ ਗੁਣਾ ਦੀ ਖਾਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਥਾ ਸੁਣੋ ਹੁਣ।
ਸਰੋਤਨ ਕੋ ਮਨ ਬਾਛਤ ਦਾਨੀ,
ਇਹ ਜਿਹੜੀ ਕਥਾ ਹੈ ਭਾਈ, ਜਿਹੜੇ ਸਰੋਤੇ ਸੁਣਨ ਵਾਲੇ ਨੇ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ ਵਾਲੀ ਹੈ ਕਥਾ।
ਗੋਰਾ ਪੂਰਵ ਤਪਸ਼ਾ ਕਰਨ ਕੀ,
ਪਹਿਲੇ ਜਨਮ ਦੀ ਦੁਸ਼ਟ ਦਮਨ ਰੂਪ ਦੇ ਜਿਹੜੀ ਤਪੱਸਿਆ ਕਰਨ ਦੀ ਕਥਾ ਹੈ।
ਕਹੋ ਕਥਾ ਗੁਰਪੂਰ,
ਪੂਰੇ ਸਤਿਗੁਰਾਂ ਦੀ ਕਥਾ ਕਹਿੰਦੇ ਹਾਂ ਭਾਈ ਸਾਹਿਬ ਜੀ ਕਹਿੰਦੇ।
ਪੂਰਨ ਕਰ ਹੋ ਅੰਤ ਲੋ,
ਐਨ ਸਮਾਪਤੀ ਜਿੱਥੇ ਤੱਕ ਮਹਾਰਾਜ ਦਾ ਸਾਰਾ ਇਤਿਹਾਸ ਹੈ, ਸੂਰਤ ਸਾਰੀ ਕਥਾ ਪੂਰੀ ਕਰਾਂਗੇ।
ਸ੍ਰੀ ਗੁਰ ਕੀਰਤਪੁਰ,
ਬੜੀ ਭਾਰੀ ਭਰਪੂਰ ਹੈ ਗੁਰੂ ਸਾਹਿਬ ਦੀ ਕਥਾ।
ਚੌਪਈ ਮੁਨੀ ਬੇਜ ਤਰ, ਸ੍ਰੀ ਪ੍ਰਭ ਆਪੇ
ਦੱਸ ਰਹੇ ਨੇ ਕਿ ਆਪ ਹੀ ਵਾਹਿਗੁਰੂ ਰਿਖੀਆਂ ਮੁਨੀਆਂ ਦੇ ਰੂਪ ਦੇ ਵਿੱਚ
ਅਨੇਕ ਪ੍ਰਕਾਰ ਤਪਣ ਕੋ ਤਾਪੇ,
ਅਨੇਕਾਂ ਤਰ੍ਹਾਂ ਦੇ ਤਪਾਂ ਨੂੰ ਆਪ ਹੀ ਤਪਾਉਂਦਾ ਹੈ ਖਾਲਸਾ ਜੀ। ਜਿਸ ਪ੍ਰਕਾਰ ਜਦੋਂ ਸੰਤ ਰਹਿਣ ਨੂੰ ਸੱਚੇ ਸੌਦਾ ਕੀਤਾ ਮਹਾਰਾਜ ਨੇ, ਭੋਜਨ ਛਕਾਇਆ, 7-8 ਦਿਨਾਂ ਦੇ ਸਤਸੰਗ ਜੀ ਸੰਤ ਰਹਿਣ ਦੇ, ਸਾਧੂ ਭੁੱਖੇ ਸੀ, ਆਪ ਮਹੰਤ ਸੀ ਉਹ। ਸਬਰ ਦੇ ਆਸਣ ਤੇ ਚੌਂਕੜਾ ਲਾਈ ਬੈਠੇ ਸੀ। ਜੇ ਪਰਮੇਸ਼ੁਰ ਦੇਊਗਾ ਤਾਂ ਛਕ ਲਾਂਗੇ, ਨਹੀਂ ਭਗਤੀ ਕਰੋ। ਇੱਧਰ ਸਤਸੰਗਤ ਜੀ, ਗੁਰੂ ਨਾਨਕ ਦੇਵ ਜੀ ਨੇ ਆਪ ਹੀ ਆਪਣੇ ਪਿਤਾ ਦਾ ਮਨ ਪ੍ਰੇਰ ਦਿੱਤਾ ਬਾਬੇ ਕਾਲੂ ਦਾ, ਕੀ ਫੁਰਨਾ ਹੋਇਆ ਕਿ ਪੁੱਤਰ ਨੂੰ ਕਹੀਏ ਕੋਈ ਬਣਜੀ ਕਰ ਲਾ। 20 ਰੁਪਈਏ ਦੇਤੇ, ਉਦੋਂ 20 ਸੱਸ ਦੇ ਵਿੱਚ ਬੇਅੰਤ ਹੁੰਦੇ ਸੀ ਰੁਪਈਏ। ਭਾਈ ਬਾਲੇ ਨੂੰ ਨਾਲ ਤੋਰਤਾ, ਲੈ ਪੁੱਤਰ ਖੇਤੀ ਤਾਂ ਤੂੰ ਚੰਗੀ ਤਰ੍ਹਾਂ ਕਰਦਾ ਨਹੀਂ, ਪਸ਼ੂਆਂ ਨੂੰ ਉਜਾੜ ਦਿੱਤੀ ਪਸ਼ੂਆਂ ਤੋਂ, ਹੁਣ ਤੂੰ ਵਪਾਰ ਕਰ। ਉਸੇ ਵੇਲੇ ਸਤਸੰਗ ਜੀ ਚੱਲ ਪਏ। ਆਪ ਜੀ ਨੇ ਉਸ ਜੰਗਲ ਵਿੱਚ ਲੰਘਣਾ ਕੀਤਾ ਮੱਥ ਕੇ ਜਿੱਥੇ ਸਤਸੰਗ ਜੀ ਸਾਧੂ ਭਜਨ ਕਰਦੇ ਸੀ। ਕਹਿੰਦੇ ਭਾਈ ਬਾਲੇ, ਆਹ ਸੰਤਾਂ ਦੇ ਦਰਸ਼ਨ ਹੀ ਕਰ ਲਈਏ, ਕੋਈ ਪੁੱਠਾ ਲਟਕ ਰਿਹਾ, ਕੋਈ ਧੂਣੀਆਂ ਤਪਾ ਰਿਹਾ, ਕੋਈ ਕਿਵੇਂ ਖੜਾ, ਕੋਈ ਸਤਸੰਗ ਜੀ ਤਾਹਾਂ ਨੂੰ ਬਾਹਾਂ ਖੜੀਆਂ ਕੀਤੀਆਂ ਹੋਈਆਂ, ਇਹੋ ਜਿਹੇ ਤਪੱਸੀ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਤਪ ਕਰਦੇ ਦੇਖੇ, ਉਹ ਅੱਜ ਸਤਸੰਗ ਜੀ ਹੇਮਕੁੰਡ ਦੇ ਇਲਾਕੇ ਦੇ ਵੀ ਇਰਦ ਗਿਰਦ 10ਵੇਂ ਪਾਤਸ਼ਾਹ ਦੇ ਚਰਨਾਂ ਦੀ ਓਟ ਲੈ ਕਰਕੇ ਤਪ ਕਰਦੇ ਸੀ। ਜਦੋਂ ਮਹਾਰਾਜ ਨੇ ਦੁਸ਼ਟ ਦਮਨ ਰੂਪ ਵਿੱਚ ਹੋ ਕੇ ਤਪ ਕੀਤਾ ਨਾ ਹੇਮਕੁੰਡ 'ਤੇ, ਉਦੋਂ ਜੋ ਜਿੰਨੇ ਉੱਥੇ ਤਪੱਸੀ ਸੀ ਜਿਹੜੇ ਸਾਧਨ ਕਰਦੇ ਸੀ ਉਹ ਕਥਾ ਚਾਹੁਣਗੇ। ਸਾਰਿਆਂ ਨੂੰ ਮਹਾਰਾਜ ਨੇ ਹੁਕਮ ਕਰਨਾ ਕਿ ਸਿੱਖਾਂ ਦੇ ਘਰਾਂ 'ਚ ਜਾ ਕੇ ਦੁਬਾਰਾ ਜਨਮ ਲਓ, ਪੰਥ ਖਾਲਸੇ 'ਚ ਹਾਜ਼ਰੀਆਂ ਭਰ ਕੇ ਆਪਾਂ ਧਰਮ ਦਾ ਪੰਥ ਖਾਲਸਾ ਪ੍ਰਗਟ ਕਰੀਏ। ਸੋ ਉਸ ਵੇਲੇ ਸਤਸੰਗਤ ਜੀ ਮਹਾਰਾਜ ਸੰਤ ਰੇਣ ਦੇ ਕੋਲੇ ਜਾ ਕੇ ਬੈਠ ਗਏ। ਪੁੱਛਦੇ ਨੇ, ਸੰਤ ਜੀ ਛਕਦੇ ਕੀ ਹੁੰਦੇ ਹੋ? ਇਉਂ ਪਤਾ ਮਹਾਰਾਜ ਨੂੰ ਵੀ 7 ਦਿਨਾਂ ਦੇ ਭੁੱਖੇ ਨੇ, ਪੁੱਤ ਦੀ ਭੁੱਖ ਦਾ ਸਤਸੰਗ ਜੀ ਮਾਂ ਨੂੰ ਦੁੱਖ ਹੁੰਦਾ, ਹੋਰ ਕਿਹਨੂੰ? ਇਸੇ ਤਰ੍ਹਾਂ ਸਾਧੂਆਂ ਦੀ ਭੁੱਖ ਦਾ ਸਤਸੰਗ ਜੀ ਵਾਹਿਗੁਰੂ ਨੂੰ ਦਰਦ ਹੈ। ਆਪ ਨਿਰੰਕਾਰ ਗੁਰੂ ਨਾਨਕ ਦੇਵ ਜੀ ਨੇ ਜਾ ਕੇ ਕੋਲੇ ਬੈਠ ਗਏ। ਜਦੋਂ ਦੇਖਿਆ ਸੰਤੋਖੀ ਭਾਈ ਬਾਲੇ ਨੂੰ, ਕਹਿੰਦੇ ਭਾਈ ਬਾਲੇ, ਪਿਤਾ ਨੇ ਕੀ ਕਿਹਾ ਆਪਾਂ ਨੂੰ ਕਿ ਸੋਹਣਾ ਬਣਜ ਕਰਕੇ ਆਇਓ? ਆਪਾਂ ਨੂੰ ਬਹੁਤ ਸਮਾਂ ਚੰਗਾ ਪਰਮੇਸ਼ੁਰ ਨੇ ਦੇ ਦਿੱਤਾ, ਇਹੋ ਜਿਹਾ ਬਣਜ ਵਪਾਰ ਨਹੀਂ ਮੁੜ ਕੇ ਲੱਭਣਾ, ਚੱਲ ਕਰੀਏ। ਭਾਈ ਬਾਲਾ ਕਹਿੰਦਾ ਕੀ? ਕਹਿੰਦੇ ਉੱਠੋ ਤਾਂ ਸਹੀ ਭਾਈ ਬਾਲੇ, ਚੂੜਕਾਣੇ ਮੰਡੀ ਚਲੇ ਗਏ। ਕਹਿੰਦੇ ਖਰੀਦ ਕੁਛ ਆਟਾ, ਸਭ ਰਸਤ ਬਸਤ ਖਰੀਦੀ, ਘਿਓ ਤੋਂ ਲੈ ਕੇ ਚੱਕ ਕੇ ਸਤਸੰਗ ਜੀ ਸਾਧੂਆਂ ਦੇ ਮੂਹਰੇ ਰੱਖ ਦਿੱਤਾ ਲਿਆ ਕੇ। ਉਸ ਵੇਲੇ ਸਤਸੰਗ ਜੀ ਸੰਤ ਰੇਣ ਨੇ ਦਰਸ਼ਨ ਕਰਕੇ ਕੀ ਕਿਹਾ? ਅੱਛਾ ਮਹਾਰਾਜ ਜੀ, ਅਸੀਂ ਆਪ ਹੀ ਬਣਾ ਕੇ ਛੱਕ ਲਵਾਂਗੇ, ਤੁਸੀਂ ਜਾਓ। ਮਹਾਰਾਜ ਉੱਠ ਕੇ ਆ ਗਏ। ਸੰਤ ਰੇਣ ਨੇ ਆਪਦੇ ਨਾਲ ਦਿਆਂ ਸਾਧੂਆਂ ਨੂੰ ਮਾਰੀਆਂ ਆਵਾਜ਼ਾਂ, ਆਓ ਪਰਮੇਸ਼ੁਰ ਨੇ ਆਪਾਂ ਨੂੰ ਰਸਤ ਭੇਜੀ ਹੈ, 7 ਦਿਨਾਂ ਦੇ ਭੁੱਖੇ, ਆਓ ਭੋਜਨ ਬਣਾ ਕੇ ਛਕੀਏ। ਜਦੋਂ ਭੋਜਨ ਦੀ ਤਿਆਰੀ ਕਰਨ ਲੱਗੇ, ਦੂਜੇ ਸਾਧੂ ਪੁੱਛਦੇ ਨੇ ਸੰਤ ਰੇਣ ਤੋਂ, ਮਹਾਤਮਾ ਜੀ ਤੁਸੀਂ ਸਾਡੇ ਪੂਜਨੀਕ, ਸਾਡੇ ਸਭ ਦੇ ਮੁਖੀ ਹੋ, ਇਹ ਕੌਣ ਸੀ ਜਿਹੜੇ ਰਸਤ ਦੇ ਗਏ ਆਪਾਂ ਨੂੰ? ਤੁਸੀਂ ਕਿਉਂ ਜਾਣ ਦਿੱਤੇ? ਸੁਭਾਅ ਤਾਂ ਬੜਾ ਚੰਗਾ ਲੱਗਦਾ ਸੀ, ਸੋਹਣੀਆਂ ਬਾਤਾਂ ਕਰਦੇ ਸੀ, ਮਨ ਖਿੱਚ ਹੁੰਦਾ ਸੀ। ਸੰਤ ਰੇਣ ਕਹਿੰਦਾ ਮੈਂ ਤਾਂ ਜਾਣ ਦਿੱਤੇ, ਮੈਂ ਉਹਨਾਂ ਦਾ ਪ੍ਰਤਾਪ ਨਹੀਂ ਸਹਾਰ ਸਕਿਆ, ਮੈਨੂੰ ਤਾਂ ਇਹ ਭਾਵਨਾ ਕਿ ਪਰਮੇਸ਼ੁਰ ਨੇ ਆਪ ਹੀ ਰੂਪ ਧਾਰ ਕੇ ਆਪਾਂ ਨੂੰ ਆਪ ਰਸਤ ਦੇ ਕੇ ਗਿਆ ਹੈ। ਜਿਵੇਂ ਕਬੀਰ ਦਾ ਜੱਗ ਸੰਪੂਰਨ ਕੀਤਾ, ਪੰਡਤਾਂ ਨੇ ਈਰਖਾ ਦੇ ਨਾਲ ਸਾਰੀ ਕੰਸ਼ੀ 'ਚ ਢਿਡੋਰਾ ਫੇਰ ਦਿੱਤਾ, ਕਬੀਰ ਦੇ ਘਰ ਜੱਗ ਹੈ, ਕਬੀਰ ਦੇ ਘਰ ਜੱਗ ਹੈ। ਕਬੀਰ ਵਿਚਾਰਾ ਸਤਸੰਗ ਜੀ ਮਾਇਆ ਨੂੰ ਨੱਕ ਕੱਟ ਦਿੱਤਾ, ਕੰਨ ਕੱਟ ਕੇ ਵਿਦਿਆ ਕਰ ਦਿੱਤੀ, ਉੱਥੇ ਮਾਇਆ ਨਾ ਰੱਖੇ, ਜੱਗ ਕਾਹਦੇ ਨਾਲ ਕਰਨਾ। ਕਬੀਰ ਜਾ ਕੇ ਸਤਸੰਗ ਜੀ ਕਾਂਸ਼ੀ ਤੋਂ ਬਾਹਰ ਝਾੜੀਆਂ 'ਚ ਲੁਕ ਗਿਆ ਗੰਗਾ ਦੇ ਕਿਨਾਰੇ, ਬਈ ਮੈਨੂੰ ਸ਼ਰਮਿੰਦਾ ਹੋਣਾ ਪਊ, ਕਿਹਨੂੰ ਰੋਟੀ ਦੇਊਂਗਾ, ਲੋਕ ਤਾਂ ਤੁਰੇ ਆਉਂਦੇ ਡਰਾਂ। ਪਰਮੇਸ਼ੁਰ ਨੇ ਲਾਜ ਰੱਖੀ ਸਤਸੰਗਤ ਜੀ, ਰਸਤ ਬਸਤ ਲਿਜਾ ਕੇ ਊਠਾਂ 'ਤੇ ਲੱਦ ਕੇ ਜਾ ਕੇ ਲੋਈ ਦੇ ਘਰ ਵਿੱਚ ਉਤਾਰ ਦਿੱਤੇ। ਨਾਲ ਹੀ ਸਤਸੰਗ ਜੀ ਬੰਦੇ ਆ ਗਏ, ਹਲਵਾਈ ਵਗੈਰਾ ਭੰਡਾਰੇ ਸ਼ੁਰੂ ਕਰ ਦਿੱਤੇ, ਕੜਾਹੇ ਚਾੜ੍ਹ ਦਿੱਤੇ। ਜਿੰਨੇ ਲੋਕ ਆਏ ਸਤਸੰਗਤ ਜੀ ਸਾਰਿਆਂ ਨੂੰ ਤ੍ਰਿਪਤ ਕਰਕੇ ਭੇਜਿਆ, ਰਾਹਾਂ 'ਚ ਮੁੜੇ ਜਾਣ, ਧੰਨ ਕਬੀਰ ਹੁੰਦੀ ਜਾਵੇ। ਲੇਕਿਨ ਕਬੀਰ ਦਾ ਰੂਪ ਧਾਰ ਕੇ ਪਰਮੇਸ਼ੁਰ ਆਪ ਬੈਠਾ ਰਿਹਾ ਉਹਦੇ ਘਰ ਵਿੱਚ। ਕਬੀਰ ਸਤਸੰਗ ਜੀ ਹੌਲੀ ਦੇਣਾ ਝਾੜਾ 'ਚੋਂ ਨਿਕਲ ਕੇ ਪੁੱਛਦਾ, ਭਾਈ ਕਿੱਥੋਂ ਆਏ ਹੋ? ਕਹਿੰਦੇ ਕਬੀਰ ਦਾ ਜੱਗ ਸੀ ਅੱਜ, ਸਾਧੂ ਤੂੰ ਨਹੀਂ ਗਿਆ? ਕਹਿੰਦੇ ਉੱਥੇ ਕਬੀਰ ਦੇ ਸੀਗਾ। ਕਹਿੰਦੇ ਹਾਂ, ਉੱਥੇ ਤਾਂ ਹੁਣ ਵੀ ਤੋਟ ਨਹੀਂ, ਤੂੰ ਵੀ ਜਾ ਕੇ ਚੱਕ ਲਾ। ਫਿਰ ਕਬੀਰ ਸਾਹਿਬ ਨੂੰ ਅਨੁਭਵ ਹੋਇਆ ਕਿ ਅੱਜ ਪਰਮੇਸ਼ਰ ਨੇ ਲਾਜ ਰੱਖੀ। ਉਸੇ ਤਰ੍ਹਾਂ ਸੰਤ ਰੇਣ ਨੇ ਕਿਹਾ, ਉਹ ਸਾਧੂ ਜਨੋ, ਆਪਣੀ ਭੁੱਖ ਦਾ ਦਰਦ ਪਰਮੇਸ਼ਰ ਨੂੰ ਆ, ਹੋਰ ਕਿਸੇ ਨੂੰ। ਮੈਂ ਉਹਨਾਂ ਦਾ ਪ੍ਰਤਾਪ ਨਹੀਂ ਸਹਾਰ ਸਕਿਆ, ਦੇਖਿਆ ਨਹੀਂ ਸੀ ਜਾਂਦਾ ਸਾਹਮਣੇ, ਐਡਾ ਵੱਡਾ ਤੇਜ ਪ੍ਰਤਾਪ ਦਰਸ਼ਨ ਸੀ ਉਹਨਾਂ ਦਾ। ਮੈਂ ਤਾਂ ਨੀਵੀਂ ਪਾ ਕੇ ਬੈਠਾ ਰਿਹਾ, ਉਹਨਾਂ ਨੂੰ ਬੇਨਤੀ ਕੀਤੀ, ਤੁਸੀਂ ਜਾਓ ਜੀ, ਅਸੀਂ ਭੋਜਨ ਛਕ ਲਵਾਂ। ਇਉਂ ਸਤ ਸੰਗਤ ਜੀ, ਜਿੱਥੇ ਕਿੱਥੇ ਕੋਈ ਤਪੱਸੀ ਤਪੱਸਿਆ ਕਰਦੇ ਨੇ, ਉੱਥੇ ਵਾਹਿਗੁਰੂ ਵੀ ਉਹਨਾਂ ਤਪੱਸੀਆਂ ਦਾ ਰੂਪ ਧਾਰ ਕੇ ਨਾ, ਕਿਸੇ ਇੱਕ ਦੇ ਤਪੱਸੀ ਦਾ, ਉਹ ਸਾਰਿਆਂ ਨੂੰ ਸੇਧ ਦੇਣ ਵਾਸਤੇ ਆਪ ਹੁੰਦਾ। ਪਤਾ ਨਹੀਂ ਲੱਗਣ ਦਿੰਦਾ ਕਿ ਮੈਂ ਹੀ ਪਰਮੇਸ਼ਰ ਹਾਂ, ਉਹ ਦੂਜੇ ਤਪੱਸੀ ਇਹ ਸਮਝਦੇ ਵੀ ਸਾਡੇ ਨਾਲ ਦਾ ਤਪੱਸੀ ਕਿਤੋਂ ਆਇਆ ਹੁੰਦਾ, ਕਿਸੇ ਪਾਸਿਓਂ ਆਇਆ ਹੋਊ ਤੀਰਥ ਤੋਂ, ਐਂ ਸਮਝਦੇ ਨੇ। ਇਉਂ ਖਾਲਸਾ ਜੀ, ਅੱਜ ਭਾਈ ਸਾਹਿਬ ਜੀ ਇੱਥੇ ਕਥਾ 'ਚ ਦੱਸ ਰਹੇ ਨੇ, ਵਾਹਿਗੁਰੂ ਆਪ ਹੀ ਰਿਖੀ ਮੁਨੀਆਂ ਦਾ ਰੂਪ ਧਾਰ ਕੇ ਤਪੱਸਿਆ ਕਰਦਾ ਹੈ।
ਹੇਮਕੁੰਡ ਪਰਬਤ ਵਿਸਤਾਰਾ,
ਵਿਸਥਾਰ ਪੂਰਕ ਬੜਾ ਭਾਰੀ ਖੁੱਲਾ ਡੁੱਲਾ ਹੇਮਕੁੰਡ ਪਰਬਤ ਹੈ।
ਚਰਨੇ ਚਰੇ ਅਨੇਕ ਪ੍ਰਕਾਰਾ,
ਜਿੱਥੇ ਨਾਨਾ ਤਰ੍ਹਾਂ ਦੇ ਸਤਸੰਗ ਸੋਮੇ ਨਿਕਲਦੇ ਨੇ ਪਹਾੜਾਂ ਵਿੱਚੋਂ।
ਨਿਸ ਬਾਸੁਰ ਜਿਨ ਮੈਂ ਧੁਨ ਪਾਰੀ,
ਇਹਨਾਂ ਦੀ ਸਤਸੰਗ ਰਾਤ ਦਿਨ ਇੱਕ ਰਸ ਦੇ ਰਾਤ ਨੂੰ ਨਿਕਲ ਕੇ ਦੇਖੀਏ ਖਾਲਸਾ ਜੀ, ਗੋਬਿੰਦ ਧਾਮ ਰਾਤ ਕੱਟੀ ਦੀ ਆ ਜਦੋਂ, ਜਾਂ ਗੋਬਿੰਦ ਘਾਟ ਰਾਤ ਕੱਟੀਏ ਜਦੋਂ ਸਾਰੀਆਂ ਸੰਗਤਾਂ ਜਾਂ ਸੌਂ ਜਾਂਦੀਆਂ, ਉਦੋਂ ਸਤ ਸੰਗਤ ਜੀ ਮਧਾਂਗਨੀ ਗੰਗਾ ਦੇ ਕਿਨਾਰੇ, ਅਲਕਾਨੰਦ ਗੰਗਾ ਦੇ ਕਿਨਾਰੇ ਜਾ ਕੇ ਕਿਤੇ ਥੋੜ੍ਹਾ ਜਿਹਾ 2 ਫਰਲਾਂਗ ਗੁਰੂ ਕੇ ਸਥਾਨ ਤੋਂ ਬਾਹਰ ਬੈਠੇ ਨਦੀ ਦੇ ਕਿਨਾਰੇ, ਫਿਰ ਪਤਾ ਲੱਗਦਾ ਵੀ ਇੱਥੇ ਕਿੰਨੇ ਕੁ ਸੋਮੇ ਨਿਕਲਦੇ ਅਤੇ ਕਿਵੇਂ ਸੋਹਣੀ ਸਤਸੰਗ ਜੀ ਮਨਮੋਹਣੀ ਆਵਾਜ਼ ਆਉਂਦੀ,
ਸੁੰਦਰ ਬਿਮਲ ਪ੍ਰਵਾਹਤ ਬਾਰੀ,
ਬਹੁਤ ਹੀ ਸਤ ਸੰਗਤ ਜੀ ਨਦੀ ਦਾ ਉੱਜਲ ਜਲ ਦਾ ਪ੍ਰਵਾਹ ਚੱਲ ਰਿਹਾ
ਹੈ। ਵੇਗ ਸੋ ਚਲੇ ਸੋ ਜੋਰ,
ਸਹਿਤ ਜੋਰ ਦੇ ਕਈਆਂ ਥਾਈ ਤੇਜ਼ੀ ਨਾਲ ਪਾਣੀ ਚੱਲਦਾ ਹੈ।
ਹੂੰ ਭਰਮ ਕਾ ਪਰੇ ਬਲੋਰ,
ਕਈਆਂ ਥਾਵਾਂ ਤੇ ਘੁੰਮਰ ਘੇਰੀਆਂ ਨੇ ਬੜੀਆਂ ਉੱਜਲ,
ਹੜਕ ਸਮਾਨ ਸਵੱਛ ਜਲ ਸੁੰਦਰ,
ਜਿਵੇਂ ਬਲੌਰ ਉੱਜਲ ਹੁੰਦਾ ਬਹੁਤ ਹੀ ਜਲ ਸਾਫ਼ ਹੈ।
ਨਾਰੇ ਬਹਿ ਮੀਨ ਗਣੇ ਅੰਦਰ,
ਇਰਦ ਗਿਰਦ ਸੱਤ ਨੀ ਚਸ਼ਮਿਆਂ ਵਿੱਚੋਂ ਪਾਣੀ ਨਿਕਲ ਨਿਕਲ ਸੋਹਣੇ ਨਾਲਿਆਂ ਦੇ ਰੂਪ ਵਿੱਚ ਗੰਗਾ 'ਚ ਪੈਂਦਾ ਹੈ।
ਹੂੰ ਫੇਨ ਉਜਲ ਬਿਦਰੂਰ,
ਜਿਹਦੇ ਵਿੱਚ ਮੱਛੀਆਂ ਵੀ ਸੱਤ ਸੰਗ ਕਲੋਲਾਂ ਕਰਦੀਆਂ, ਥਾਂ ਥਾਂ ਤੇ ਝੱਗ ਹੈ ਬੜੀ ਚਿੱਟੀ ਚਿੱਟੀ।
ਕਿਤ ਸੁਣੀਏ ਧੁਨ ਦੂਰੇ ਦੂਰ ਦੂਰੇ,
ਕਿੱਥੇ ਤੱਕ ਕਹੀਏ ਦੂਰ ਦੂਰ ਤੱਕ ਸੱਤ ਸੰਗ ਚਸ਼ਮਿਆਂ ਦੇ ਚੱਲਣ ਦੀ ਧੁਨੀ ਸੁਣਦੀ ਹੈ, ਖੜਕਟਾਹਟ ਪਾਣੀ ਦੀ।
ਨਿਕ ਧਾਤ ਤੇ ਚਿਤਰਤ ਗਰਵਾਰ,
ਜਿਹੜੇ ਇਰਦ ਗਿਰਦ ਪਹਾੜ ਨੇ ਅਨੇਕਾਂ ਧਾਤਾਂ ਨਾਲ ਚਿਤਰੇ ਹੋਏ ਹਨ, ਕਈਆਂ ਥਾਵਾਂ ਤੇ ਸਿਲਾਜੀਤ ਦੀਆਂ ਧਰਾਲਾਂ ਕਾਲੀਆਂ ਕਾਲੀਆਂ ਦੀਦੀਆਂ ਨੇ ਪਹਾੜ ਵਿੱਚੋਂ ਨਿਕਲਦੀਆਂ।
ਪੀਤ ਰਕਤ ਅੰਜਨ ਕੇ ਸੰਸਰ,
ਕਿਤੇ ਸੁਰਮੇ ਵਾਂਗੂ ਕਿਤੇ ਕਾਲਸਾਂ ਲੱਗੀ ਹੋਈ ਹੈ, ਕਿਤੇ ਸਤਸੰਗੀ ਪੀਲੇ ਰੰਗ ਦੇ ਪਹਾੜ ਨੇ, ਕਿਤੇ ਲਾਲ ਹਨ।
ਦੁਰਬਾ ਸਮ ਬੈ ਡੂਰ ਜਿਹਵੇਂ,
ਜਿਹੜਾ ਘਾਹ ਹੈ ਸਤਸੰਗੀ ਉਸ ਪਹਾੜ ਦੇ ਨੀਵਿਆਂ ਥਾਵਾਂ ਤੇ ਜਿਵੇਂ ਹਰੀਆਂ ਮਣੀਆਂ ਹੁੰਦੀਆਂ, ਇਹੋ ਜਿਹਾ ਸੋਹਣਾ ਘਾਹ ਹੈ।
ਅਨੇਕ ਭਾਂਤ ਕੀ ਔਸ਼ਧ ਤਹਿਵਾ,
ਅਨੇਕਾਂ ਤਰ੍ਹਾਂ ਦੀਆਂ ਸਤਸੰਗ ਜੀ ਜੜੀਆਂ ਬੂਟੀਆਂ, ਹਿਮਾਲੀਆ ਪਰਬਤ ਜਿੰਨੀਆਂ ਜੜੀਆਂ ਬੂਟੀਆਂ ਖਾਲਸਾ ਜੀ ਕਿਸੇ ਪਹਾੜ 'ਚ ਨਹੀਂ ਲੱਭਣਗੀਆਂ।
ਸੁੰਦਰ ਥਲ ਜੈ ਅਨੇਕ ਪ੍ਰਕਾਰ,
ਅਨੇਕਾਂ ਤਰ੍ਹਾਂ ਦੇ ਸੋਹਣੇ ਸੋਹਣੇ ਥਾਂ ਨੇ ਬੈਠਣੇ ਯੋਗ।
ਕੁੰਭ ਸਥੰਡਲ ਪਾਂਤ ਉਚਾਰਾ,
ਨੇੜੇ ਨੇੜੇ ਸਤਸੰਗ ਨਦੀ ਦੇ ਉੱਚੇ ਉੱਚੇ ਥੜੇ ਬਣੇ, ਜਿਵੇਂ ਬਿਠਾ ਥੜੇ ਬਣਾ ਲੈਂਦੇ ਆਪਾਂ ਬੈਠਣ ਨੂੰ, ਐ ਸੋਹਣੇ ਸੋਹਣੇ ਪੱਥਰ ਨਦੀ ਦੇ ਕਿਨਾਰਿਆਂ ਤੇ ਪਏ ਨੇ।
ਚਾਰੋਂ ਓਰ ਨੀਰ ਤੈ ਫਿਰ ਹੀ,
ਉਹਨਾਂ ਦੇ ਚਾਰ ਸਪੇਰੇ ਪਾਣੀ ਘੁੰਮਦਾ ਹੈ ਨਦੀ ਦਾ।
ਹਰਿਆਵਲ ਸਭ ਥਲ ਮਨ ਹਰਹੀ,
ਦੂਰ ਦੂਰ ਤੱਕ ਸਤਸੰਗ ਜੀ ਹਰਿਆਵਲ ਤਾਂ ਨਜ਼ਰ ਆ ਰਹੀ ਹੈ, ਬਿਰਛਾਂ ਦੇ ਸਮੇਤ ਮਨ ਨੂੰ ਖਿੱਚ ਪੈਂਦੀ ਹੈ।
ਫੁੱਲਣ ਬਾਰੀ ਚੌਂਦ ਸਮਾਹੇ,
ਚਾਰ ਸਪੇਰੇ ਸਤਸੰਗ ਜੀ ਫੁੱਲਾਂ ਦੀਆਂ ਬਗੀਚੀਆਂ ਹਨ।
ਰੰਗ ਰੰਗ ਕੇ ਬਿਕਸੇ ਤਾਹੇ,
ਰੰਗਾਂ ਰੰਗਾਂ ਦੇ ਫੁੱਲ ਖਿੜ ਰਹੇ ਹਨ।
ਮਾਂ ਸੁਗੰਧਤ ਭੌਰ ਗੁੰਜਾਰਤ,
ਬੜੀ ਸੁਗੰਧੀ ਆ ਰਹੀ ਹੈ, ਭੌਰ ਥਾਂ ਥਾਂ ਤੇ ਗੂੰਜਾਂ ਪਾਉਂਦੇ ਨੇ।
ਸੀਤਲ ਮੰਦ ਬਹਿਤ ਬਰਪਾਰਤ,
ਉੱਥੇ ਕੋਈ ਹਨੇਰੀ ਨੀ ਚੱਲਦੀ, ਬੜੀ ਸੋਹਣੀ ਸਤਸੰਗ ਜੀ ਹੌਲੀ ਹੌਲੀ ਤੇ ਠੰਡੀ ਹਵਾ ਚੱਲਦੀ।
ਫਿਕਤ ਬਲੋਚਨ ਆਨੰਦ ਦਾਨੀ,
ਜਿਹੜੇ ਜਾ ਕੇ ਨੇਤਨਾ ਨਾਲ ਦੇਖਦੇ ਨੇ ਸੱਸ ਜੀ ਆਨੰਦ ਦਾ ਦਾਨ ਦਿੰਦੀ ਆ, ਉਹ ਪਾਉਣ ਆ ਜਿਹੜੀ
ਰਚਨਾ ਮਨਹਰ ਕੰਧਨ ਸਾਨੀ,
ਸੁਗੰਧੀ ਦੇ ਨਾਲ ਸਤਸੰਗ ਜੀ ਸਾਰਾ ਮਾਹੌਲ ਭਰਪੂਰ ਹੈ, ਅਤਿਅੰਤ ਸੋਹਣ ਸੋਹਣੀ ਰਚਨਾ ਹੈ।
ਨਿਰਦਲ ਦਲਨ ਕੇ ਪਰੇ ਵਿਛਾਉਣੇ,
ਕੋਮਲ ਕੋਮਲ ਪੱਤਿਆਂ ਦੇ ਵਿਛਾਉਣੇ ਵਿਛੇ ਹੋਏ ਨੇ ਮਾਨੋ,
ਰਕਤ ਵਰਨ ਕੇ ਦੀਖ ਚਲਾਉਣੇ,
ਕਈ ਬਹੁਤ ਸਾਰੇ ਜੰਗਲ ਜਦੋਂ ਰੁੱਤ ਅਨੁਸਾਰ ਸਤਸੰਗ ਜੀ ਗਾਹਾਂ ਪੱਕਦੇ ਨੇ ਪੱਤੇ, ਮਾਨੋ ਜਿਵੇਂ ਇੱਥੇ ਵੀ ਜੰਗਲ ਲਾਲ ਰੰਗ ਦਾ ਹੋ ਜਾਂਦਾ ਹੈ, ਐ ਮਾਨੋ ਲਾਲ ਰੰਗ ਦੇ ਵਿਛਾਉਣੇ ਵਿਛੇ ਹੋਏ ਹਨ।
ਫਲ ਮੁਦਰੇ ਕੋ ਸਵਾਦ ਬਸਾਲੇ,
ਫਲ ਬਹੁਤ ਮਿੱਠੇ ਮਿੱਠੇ ਜਿਨ੍ਹਾਂ ਦਾ ਸਵਾਦ ਹੈ ਬਹੁਤ।
ਫਲ ਬਾਲਕ ਤਰ ਥਲ ਜਲ ਚਾਲੇ,
ਥਾਂ ਥਾਂ ਤੇ ਚਸ਼ਮਿਆਂ ਚੋਂ ਨਿਕਲ ਨਿਕਲ ਕੇ ਪਾਣੀ ਬਿਰਛਾਂ ਦੀ ਖਾਲੀ ਦੇ ਇਰਦ ਗਿਰਦ ਘੁੰਮ ਘੁੰਮ ਕੇ ਨਦੀ ਵੱਲ ਨੂੰ ਆਉਂਦਾ।
ਖੱਗ ਮ੍ਰਿਗ ਸੇਵਤ ਜਿਸ ਕੋ ਨੀਤਾ,
ਇਹੋ ਜਿਹੇ ਸੋਹਣੇ ਸਤਸੰਗ ਜੀ ਬਣ ਨੂੰ ਰੌਣਕ ਵਾਲੇ ਨੂੰ ਜਿੱਥੇ ਠੰਡੀ ਠੰਡੀ ਹਵਾ ਹੈ, ਬੇਅੰਤ ਸਤਸੰਗ ਜੀ ਪੰਛੀ ਸੇਵਨ ਕਰਦੇ ਨੇ, ਵਿਚਰਦੇ ਫਿਰਦੇ ਨੇ।
ਸਰਵ ਜੰਤ ਤੇ ਪੈ ਸਭ ਬੀਤਾ,
ਜਿੰਨੇ ਆਪਸ ਵਿੱਚ ਹੀ ਪੰਛੀ ਰਹਿੰਦੇ ਨੇ, ਇੱਕ ਦੂਜੇ ਦਾ ਭੈ ਨਹੀਂ ਕਰਦੇ, ਖੁਸ਼ੀਆਂ ਮਾਣਦੇ ਨੇ।
ਹਰੇ ਪਰਸਪਰ ਆਨੰਦ ਕਨੇਰਾ,
ਆਪਸ ਵਿੱਚ ਹੀ ਮਿਲ ਕੇ ਆਨੰਦ ਧਾਰਦੇ ਨੇ, ਪੰਛੀਆਂ ਵਿੱਚ ਵੀ ਈਰਖਾ ਨਹੀਂ ਹੈ।
ਬੈਰ ਬਸਾਰਿਓ ਆਪਸ ਕੇਰਾ,
ਗੁਰੂ ਸਾਹਿਬ ਜਿੱਥੇ ਤਪ ਕਰ ਰਹੇ ਨੇ ਸਤਿ ਹੇਮਕੁੰਡ ਪਰਬਤ ਤੇ, ਉਸ ਤਪ ਦੇ ਪ੍ਰਭਾਵ ਨਾਲ ਉੱਥੇ ਦੇ ਜੀਵਾਂ ਜਨਤਾਂ ਨੇ ਵੀ ਬੈਰ ਭਾਵ ਨਹੀਂ ਹਿਰਦੇ 'ਚ ਰੱਖਿਆ ਹੋਇਆ, ਸਾਰੇ ਪਰਸਪਰ ਪਿਆਰ ਨਾਲ ਰਹਿੰਦੇ ਨੇ।
ਬ੍ਰਿਸ਼ਨ ਕੇ ਸੰਭੂ ਬੋ ਖਰੇ,
ਥਾਂ ਥਾਂ ਤੇ ਬਿਰਛਾਂ ਦੇ ਝੁੰਡ ਖੜੇ ਨੇ।
ਖਰੇ ਸਾਧ ਫਲ ਦਲ ਕਲ ਹਰੇ,
ਹਰੇ ਹਰੇ ਪੱਤਰੇ ਨੇ ਜਿਨ੍ਹਾਂ ਨਾਲ ਸੋਹਣੇ, ਕੋਈ ਗਰਦ ਨਾਲ ਲਿਬੜੇ ਹੋਏ ਨਹੀਂ ਹਨ, ਬਰਫਾਨੀ ਚੋਟੀਆਂ ਨੇ, ਉੱਥੇ ਗਰਦ ਦਾ ਨਾਂ ਹੀ ਨਹੀਂ ਹੈ, ਬਹੁਤ ਹੀ ਸੁੰਦਰ ਹਰੇ ਪੱਤੇ ਹਨ।
ਸਾਲ ਸਰਲ ਬਦਰੀ ਕਚਨਾਲ,
ਤਰ੍ਹਾਂ ਤਰ੍ਹਾਂ ਦੇ ਸਤਸੰਗ ਜੀ ਬਿਰਛ ਨੇ ਉੱਥੇ, ਸਾਲ ਦੇ ਸਿੱਧੇ ਬਿਰਛ ਹਨ, ਕੁਛ ਇਸ ਤਰ੍ਹਾਂ ਬੇਰੀਆਂ ਹਨ ਉਰੇ, ਜੇ ਥੋੜ੍ਹਾ ਜਿਹਾ ਥੱਲੇ ਉੱਤਰੇ ਆਈਏ ਉੱਤੇ ਜਾ ਕੇ ਸਤਸੰਗ ਬੇਰੀ ਨਹੀਂ ਹੁੰਦੀ ਹੈ। ਇਸੇ ਤਰ੍ਹਾਂ ਖਾਲਸਾ ਜੀ ਨਾਲੀਅਰ ਹੋਇਆ, ਬੈਂਤ ਹੋਈ, ਅੰਬਲ ਤਾਸ ਜਿਹਦੀਆਂ ਵੱਡਵੜੀਆਂ ਫਲੀਆਂ ਹੁੰਦੀਆਂ, ਇਹੋ ਜਿਹੇ ਬਿਰਛ ਹਨ।
ਨਾਲ ਕੇ ਬ੍ਰਿੰਦ
ਮਾਲਕ ਪਿੱਛ ਫਲ ਹਰਾ ਰਸਾਲ, ਨਿੰਮਾ ਸਤਸੰਗ ਜੀ ਇਸ ਤਰ੍ਹਾਂ ਪਾਟਲ ਦਾ ਬਿਰਛ ਹੁੰਦਾ, ਅੰਬ ਹਨ, ਸ਼ਾਲਮਲੀ, ਪਨਾਗ ਵਿਸਾਲ, ਇਸੇ ਤਰ੍ਹਾਂ ਸਤਸੰਗ ਜੀ ਆ ਸਿੰਬਲ ਬਿਰਛ ਹੈ, ਇਸ ਤਰ੍ਹਾਂ ਨਾਗ ਕੇਸਰ ਜੀ ਤੋਂ ਨਿਕਲਦਾ ਉਹ ਬਿਰਛ ਹੈ, ਇਸੇ ਤਰ੍ਹਾਂ ਗੁਰਸਿੱਖੋ ਆ ਸੰਭਾਲੂ ਖਰੋਟ ਆਦਿਕ ਆ ਖੈਰ ਦੀ ਲੱਕੜ ਹੁੰਦੀ ਹੈ ਸਤਸੰਗ, ਇੱਕ ਚਿੱਟੀ ਇੱਕ ਥੋੜ੍ਹੀ ਜਿਹੀ ਹੋਰ ਰੰਗ ਦੀ ਹੁੰਦੀ ਹੈ, ਇਹ ਸਾਰੇ ਜਿਤਨੇ ਸਤਸੰਗ ਜੀ ਬਿਰਛਾਂ ਦੇ ਨਾਮ ਨੇ ਇਹ ਸਾਰੇ ਗੁਰਸਿੱਖੋ ਪਹਾੜ ਵਿੱਚ ਹੁੰਦੇ ਨੇ, ਆਪਾਂ ਜਿਹੜੇ ਨਾਂ ਕਦੇ ਸੁਣੇ ਵੀ ਨਹੀਂ ਹੈ, ਤਾਲ ਤਮਾਲ ਦੇ ਬਿਰਛ, ਮਹੂਏ ਦਾ ਬਿਰਛ, ਇਸੇ ਤਰ੍ਹਾਂ ਸਤਸੰਗ ਜੀ ਕੇਲੇ ਆਦਿਕ ਵੀ ਹਨ, ਬਹੁਤ ਤਰ੍ਹਾਂ ਦੇ ਸਤਸੰਗ ਜੀ ਬਿਰਛ, ਸੀਤਾ ਫਲ ਹੋਏ, ਹੋਰ ਅਖਰੋਟ ਹੋਏ, ਲਸੂਣੇ ਹੋਏ, ਬਹੁਤ ਬਿਰਛ ਤਾਂ ਆਪਣੇ ਮੈਦਾਨੀ ਇਲਾਕੇ 'ਚ ਵੀ ਹਨ, ਜਿਹੜੇ ਐਸੇ ਬਿਰਛ ਨੇ ਜਿਹੜਾ ਸਤਸੰਗ ਜੀ ਪਹਾੜ 'ਚ ਹੀ ਹੁੰਦੇ ਨੇ, ਚੀਰ ਆਦਿਕ ਜਿਨ੍ਹਾਂ ਦੇ ਸਤਸੰਗ ਜੀ ਇੱਥੇ ਸਾਰੇ ਨਾਂ ਲਏ ਨੇ, ਕਿਉਂ ਇਹ ਦੱਸ ਰਹੇ ਨੇ ਸੋਭਾ ਉਸ ਸਥਾਨ ਦੀ, ਭਾਈ ਸਾਹਿਬ ਜੀ ਕਿ ਜਿੱਥੇ ਮਹਾਰਾਜ ਤਪ ਕਰ ਰਹੇ ਸੀ ਗੁਰਸਿੱਖੋ ਉਹ ਇਹੋ ਜਿਹਾ ਥਾਂ ਸੀ। ਇਹ ਬਿਰਛਾਂ ਦੀ ਗਿਣਤੀ ਕਰਕੇ ਸਤਸੰਗ ਜੀ ਅੱਗੇ ਫੇਰ ਦੱਸਣਗੇ ਕਿ ਉੱਥੇ ਫੁਲਵਾੜੀਆਂ ਕੈਸੀਆਂ ਨੇ, ਹੁਣ ਵੀ ਸਤਸੰਗ ਜੀ ਫਲਾਵਰ ਵੈਲੀ ਨੂੰ ਲੋਕ ਨੱਠੇ ਜਾਂਦੇ ਨੇ, ਭਾਦੋਂ ਦੇ ਮਹੀਨੇ ਖਿੜਦੀ ਹੈ, ਜਿਸ ਵੇਲੇ ਗੋਬਿੰਦ ਧਾਮ ਜਾਈਦਾ, ਸੱਜੇ ਹੇਮਕੁੰਡ ਨੂੰ ਜਾਈਦਾ, ਖੱਬੇ ਸਤਸੰਗ ਜੀ ਉਸ ਫਲਾਵਰ ਵੈਲੀ ਨੂੰ ਜਾਈਦਾ, ਤਰ੍ਹਾਂ ਤਰ੍ਹਾਂ ਦੇ ਉੱਥੇ ਫੁੱਲ ਹਨ। ਸੋ ਅੱਗੇ ਜਾ ਕੇ ਸਤਸੰਗ ਜਿਵੇਂ ਉੱਥੇ ਤਪੱਸੀ ਤਪੱਸਿਆ ਕਰ ਰਹੇ ਨੇ ਤਰ੍ਹਾਂ ਤਰ੍ਹਾਂ ਦੀ, ਉਹ ਤਪੱਸੀਆਂ ਦਾ ਵੀ ਸਤਸੰਗ ਜੀ ਵਰਣਨ ਆਵੇਗਾ। ਉਸ ਸਤਸੰਗ ਜੀ ਠੇਰੀ 'ਤੇ ਜਿੱਥੇ ਆਪਾਂ ਦਰਸ਼ਨ ਕਰਦੇ ਹਾਂ, ਸਬਦ ਸਰੰਗ ਜਿਹਾ ਨਾਮ ਕਹਾਵਾ, ਆਪ ਜੀ ਤਪ ਕਰ ਰਹੇ ਨੇ ਲੇਕਿਨ ਸਾਰੇ ਤਪੱਸੀਆਂ ਦੇ ਮੁਖੀ ਹਨ ਆਪ, ਇਹੋ ਜਿਹੇ ਸਥਾਨ 'ਤੇ ਖਾਲਸਾ ਜੀ ਇਹ ਜਿਹੜੀ ਸੋਭਾ ਆ ਰਹੀ ਹੈ। ਕੱਲ੍ਹ ਨੂੰ ਸਤਸੰਗ ਕਥਾ ਵਿਚਾਰਾਂਗੇ, ਸਮਾਂ ਸਮਾਪਤ ਹੋਇਆ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ, ਸਤਿਗੁਰੂ ਜੀ ਕਿਰਪਾ ਕਰਨ, ਐਸੀ ਅੰਮ੍ਰਿਤਮਈ ਕਥਾ ਸਤਸੰਗਤ ਜੀ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਬਾਬਿਆਂ ਗੁਰੂਆਂ ਦੀਆਂ ਕਹਾਣੀਆਂ ਕਥਾ ਭਾਈ, ਜਿਹੜੇ ਪੁੱਤਰਾਂ 'ਚੋਂ ਸ੍ਰੇਸ਼ਟ ਪੁੱਤਰ ਨੇ ਉਹ ਰਲ ਰਲ ਕੇ ਵਿਚਾਰਿਆ ਕਰਦੇ, ਉਹ ਆਪਣਾ ਸਤਸੰਗ ਜਨਮ ਸਫਲਾ ਕਰ ਲੈਂਦੇ, ਕਿਰਤ ਕਿਰਤ ਕਰ ਲੈਂਦੇ। ਸੋ ਮਹਾਰਾਜ ਕਿਰਪਾ ਕਰਨ, ਆਪਣੇ 'ਤੇ ਬੇਨਤੀਆਂ ਕਰੀਏ, ਸਾ ਮਤ ਦਿਓ ਮਹਾਰਾਜ ਜੀ, ਜਿੱਤ ਤੁਮੈਂ ਅਰਾਧਾ, ਜਿਵੇਂ ਤੁਹਾਨੂੰ ਅਰਾਧ ਦੇ ਰਹੀਏ, ਅਰਾਧਣ ਦੇ ਸਤਸੰਗ ਜੀ ਇਹੀ ਸਭ ਤੋਂ ਵੱਡੇ ਢੰਗ ਅਤੇ ਯੁਕਤੀਆਂ ਹਨ। ਕੀਰਤਨ ਸੁਣਨਾ, ਗੁਰਬਾਣੀ ਪੜ੍ਹਨੀ, ਕਥਾ ਸੁਣਨੀ, ਗੁਰੂ ਦੇ ਚਰਨਾਂ ਸਤਸੰਗ ਬਿਰਤੀ ਲਾ ਛੱਡਣੀ, ਇਹਦੇ ਨਾਲ ਗੁਰਸਿੱਖੋ ਸੁੱਖ ਹੀ ਸੁੱਖ ਮਨਾ ਮੂੰਹ ਪ੍ਰਾਪਤ ਹੁੰਦੇ, ਸ਼ਾਂਤੀ ਦੇ ਸੁੱਖ ਦੇ ਸਾਰੇ ਆਪਾਂ ਗਾਹਕ ਹਾਂ। ਜੇ ਕਿਸੇ ਨੇ ਸਤਸੰਗ ਜੀ ਸ਼ਾਂਤੀ ਅਤੇ ਸੁੱਖ ਜ਼ਿੰਦਗੀ ਦਾ ਮੰਨਣਾ ਹੈ ਤਾਂ ਇਹ ਵੱਡੀ ਹੋਰ ਯੁਕਤੀ ਕੋਈ ਨਹੀਂ। ਖਾਲਸਾ ਜੀ ਅੰਮ੍ਰਿਤਧਾਰੀ ਹੋ ਕੇ ਤਿਆਰ ਬਰ ਤਿਆਰ ਸਤਸੰਗ ਜੀ ਰਹਿ ਕੇ ਗੁਰੂ ਕੀ ਸੰਗਤ ਕਰਦੇ ਰਹਿਣਾ, ਧਰਮ ਦੀ ਕਿਰਤ ਕਰਨੀ, ਜਦੋਂ ਟਾਈਮ ਮਿਲੇ ਸਤਸੰਗ ਜੀ ਗੁਰੂ ਕੀਆਂ ਹਾਜ਼ਰੀਆਂ ਭਰਨੀਆਂ। ਇਸ ਅਧਿਕ ਸਤਸੰਗਤ ਜੀ ਪੁੰਨਾ ਦਾ ਸਾਧਨ ਹੈ। ਸੋ ਇੱਥੇ ਵਿਸਰਾਮ ਦਿੰਦਾ ਹਾਂ। ਰਾਗੀ ਸਿੰਘ ਸਤਸੰਗ ਜੀ ਹਾਜ਼ਰ ਨੇ, ਆਪ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।